ਇੱਕ ਕੋਠਾ ਸੀ ਗੁਰੂ ਪਾਤਸ਼ਾਹ ਮਹਾਰਾਜ ਜੀ ਉਸਦਾ ਦਰਵਾਜ਼ਾ ਬੰਦ ਕਰਵਾ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਉਸਦੇ ਅੰਦਰ ਬਰਾਜ ਗਏ ਨੇ। ਅਗਲਾ ਦਿਨ ਹੋਇਆ, ਸੰਗਤਾਂ ਇਕੱਠੀਆਂ ਹੋਈਆਂ, ਗੁਰੂ ਪਾਤਸ਼ਾਹ ਮਹਾਰਾਜ ਜੀ ਨਹੀਂ ਦਿਸੇ। ਸਾਰੀਆਂ ਸੰਗਤਾਂ ਨੇ ਬਹੁਤ ਜ਼ਿਆਦਾ ਦੁੱਖ ਮਹਿਸੂਸ ਕੀਤਾ। ਕੋਈ ਕਿਸੇ ਪ੍ਰਕਾਰ ਦਾ ਵਚਨ ਕਰ ਰਿਹਾ, ਕੋਈ ਕਿਸੇ ਪ੍ਰਕਾਰ ਦਾ, ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕੋਈ ਸੋਚ ਰਿਹਾ ਕਿ ਸਤਖੰਡ ਚਲੇ ਗਏ ਨੇ, ਕੋਈ ਕਹਿ ਰਿਹਾ ਜੰਗਲ ਦੇ ਵਿੱਚ ਚਲੇ ਗਏ ਹਨ, ਕੋਈ ਇਹ ਕਹਿ ਰਿਹਾ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਸੇ ਵਿਦੇਸ਼ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਗਏ ਨੇ। ਪਰ ਕਿਸੇ ਨੇ ਵੀ ਕਿਸੇ ਗੱਲ ਦਾ ਕੋਈ ਨਿਸ਼ਚਾ ਨਹੀਂ ਪ੍ਰਾਪਤ ਕੀਤਾ। ਉਪਰੰਤ ਫਿਰ ਸਲਾਹ ਕੀਤੀ ਗੁਰਸਿੱਖਾਂ ਨੇ, ਸੰਗਤ ਨੇ, ਕਿ ਜੇ ਆਪਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਾਰੇ ਕੋਈ ਦੱਸ ਸਕਦਾ ਹੈ, ਉਹ ਹਨ ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਦੇ ਪਾਸ ਸੰਗਤ ਇਕੱਠੀ ਹੋ ਕਰਕੇ ਆਈ। ਬਾਬਾ ਬੁੱਢਾ ਜੀ ਦੇ ਪਾਸ ਆਉਣ ਕਰਕੇ ਬੇਨਤੀ ਕੀਤੀ। ਬਾਬਾ ਬੁੱਢਾ ਜੀ ਨੇ ਉਸ ਸਮੇਂ ਪੁੱਛਿਆ, ਭਾਈ ਇਹ ਗੱਲ ਹੈ, ਦੱਸੀ ਗੱਲ ਸਾਰੀ, ਕਿ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨਹੀਂ ਦਿਸ ਰਹੇ। ਬਾਬਾ ਬੁੱਢਾ ਜੀ ਸੰਗਤ ਦੇ ਨਾਲ ਗੋਇੰਦਵਾਲ ਨਗਰ ਵਿਖੇ ਆਏ ਹੈ। ਦੁਬਾਰੇ ਉੱਤੇ ਚੜ੍ਹ ਕਰਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਅੱਗੇ। ਫਿਰ ਸੰਗਤ ਦੇ ਵਿੱਚ ਆਉਣ ਕਰਕੇ ਬੈਠ ਗਏ, ਪੁੱਛਿਆ ਸੰਗਤ ਨੂੰ ਕੀ ਹੋਇਆ। ਸੰਗਤ ਨੇ ਸਾਰੀ ਜੋ ਬਾਬਾ ਦਾਤੂ ਜੀ ਵਾਲੀ ਗੱਲ ਸੀ ਦੱਸਣਾ ਕੀਤੀ ਹੈ। ਇਸ ਪ੍ਰਕਾਰ ਕ੍ਰੋਧ ਦੇ ਸਹਿਤ ਆਉਣ ਕਰਕੇ ਉਹਨਾਂ ਨੇ ਮਾੜੇ ਬਚਨ ਕੀਤੇ ਨੇ। ਉਪਰੰਤ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਧੰਨ ਸ੍ਰੀ ਗੁਰੂ ਅਮਰਦਾਸ ਵਾਹਿਗੁਰੂ ਬਾਬਾ ਬੁੱਢਾ ਜੀ ਨੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਗੁਰਮੁਖ ਖਲੋਤੀ ਹੋਈ ਘੋੜੀ ਦੇਖੀ। ਉਸ ਸਮੇਂ ਸੰਗਤ ਨੇ ਦੱਸਿਆ ਕਿ ਸਾਰਾ ਧਨ ਲੈ ਗਏ ਨੇ ਬਾਬਾ ਦਾਤੂ ਜੀ, ਪਰ ਆ ਜਿਹੜੀ ਘੋੜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਹੈ, ਇਸ ਘੋੜੀ ਨੇ ਬਾਬੇ ਦਾਤੂ ਨੂੰ ਆਪਣੇ ਤੇ ਸਵਾਰੀ ਨਹੀਂ ਕਰਨ ਦਿੱਤੀ, ਚੜ੍ਹਨ ਨਹੀਂ ਦਿੱਤਾ ਉੱਤੇ। ਜੇ ਚੜ੍ਹਦੇ ਸਨ ਰਾਤਾ ਮਾਰ ਕਰਕੇ ਥੱਲੇ ਸੁੱਟ ਦਿੰਦੀ ਸੀ, ਇਸ ਕਰਕੇ ਇੱਥੇ ਰਹੀ ਹੈ, ਬਾਕੀ ਸਾਰਾ ਧਨ ਲੈ ਗਏ। ਸੋ ਉਸ ਵੇਲੇ ਬਾਬਾ ਬੁੱਢਾ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ ਕਹਿਣ ਲੱਗੇ, ਇਸ ਘੋੜੀ ਨੂੰ ਇਸ਼ਨਾਨ ਕਰਵਾਓ, ਸ਼ਿੰਗਾਰੋ, ਕਾਠੀ ਪਾਓ ਉੱਤੇ। ਉਪਰੰਤ ਘੋੜੀ ਨੂੰ ਇਸ਼ਨਾਨ ਕਰਾਇਆ ਗਿਆ, ਉੱਤੇ ਕਾਠੀ ਪਾਈ ਗਈ, ਕਿਉਂਕਿ ਬਾਬਾ ਬੁੱਢਾ ਜੀ ਨੇ ਪਹਿਲਾਂ ਹੀ ਦੇਖ ਲਿਆ ਸੀਗਾ ਨੇਤਰ ਬੰਦ ਕਰਕੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿੱਥੇ ਹਨ। ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ੀ ਹੋਈ ਜਿਹੜੀ ਸ਼ਕਤੀ ਹੈ ਨਾ, ਕਰਾਮਾਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਿੱਤੀਆਂ ਹੋਈਆਂ, ਉਹਨਾਂ ਨੂੰ ਜ਼ਾਹਰ ਨਹੀਂ ਸੀ ਕਰਨਾ ਚਾਹੁੰਦੇ। ਉਸ ਵੇਲੇ ਸੋਚਿਆ ਕਿ ਇਸ ਤਰ੍ਹਾਂ ਸੰਗਤ ਨੂੰ ਦੱਸਣਾ ਠੀਕ ਨਹੀਂ ਕਿ ਗੁਰੂ ਸਾਹਿਬ ਜੀ ਫਲਾਣੀ ਜਗ੍ਹਾ ਤੇ ਹੈ, ਕੋਈ ਜੁਗਤੀ ਵਰਤਦੇ ਆ। ਉਸ ਵੇਲੇ ਘੋੜੀ ਨੂੰ ਇਸ਼ਨਾਨ ਕਰਵਾਇਆ ਗਿਆ। ਫਿਰ ਸੰਗਤ ਨੇ ਬੇਨਤੀ ਕੀਤੀ ਘੋੜੀ ਨੂੰ ਕਿ ਜਿੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਹਨ ਉੱਥੇ ਲੈ ਚੱਲੋ। ਅੱਗੇ ਅੱਗੇ ਘੋੜੀ ਚੱਲ ਪਈ, ਪਿੱਛੇ ਪਿੱਛੇ ਸੰਗਤ ਚੱਲ ਪਈ ਹੈ। ਜਿਸ ਵੇਲੇ ਉਸ ਕੋਠੇ ਦੇ ਪਾਸ ਆਈ ਘੋੜੀ, ਤੇ ਉੱਥੇ ਆਉਣ ਕਰਕੇ ਉਸ ਘੋੜੀ ਨੇ ਪਹਿਲਾਂ ਪਰਿਕਰਮਾ ਕੀਤੀਆਂ ਹਨ, ਉਸ ਚਾਰ ਚੁਫੇਰੇ ਕੋਠੇ ਦੀਆਂ। ਪਰਿਕਰਮਾ ਕਰਨ ਤੋਂ ਉਪਰੰਤ ਬਾਅਦ ਦੇ ਵਿੱਚ ਘੋੜੀ ਨੇ ਸੀਸ ਨਵਾਇਆ, ਨਮਸਕਾਰ ਕੀਤੀ, ਅੱਗੇ ਜਾ ਨਹੀਂ ਰਹੀ, ਦੇਖ ਕਰਕੇ ਬਾਬਾ ਬੁੱਢਾ ਜੀ ਪਾਸ ਆਏ। ਬਾਬਾ ਬੁੱਢਾ ਜੀ ਨੇ ਜਿਸ ਸਮੇਂ ਚਾਰ ਚੁਫੇਰੇ ਕੋਠੇ ਦੇ ਫਿਰਨਾ ਕੀਤਾ ਤੇ ਸਾਹਮਣੇ ਕੀ ਲਿਖਿਆ ਵੇਖਿਆ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੱਥਾਂ ਦੇ ਨਾਲ ਲਿਖਾਈ ਲਿਖੀ ਹੋਈ ਹੈ, ਜਿਹੜਾ ਇਸ ਦਰਵਾਜ਼ੇ ਨੂੰ ਖੋਲੇਗਾ, ਜਿਹੜਾ ਅੰਦਰ ਆਵੇਗਾ, ਉਹ ਸਾਡਾ ਸਿੱਖ ਨਹੀਂ, ਅਸੀਂ ਉਸਦੇ ਗੁਰੂ ਨਹੀਂ। ਇਸ ਤਰ੍ਹਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਲਿਖੇ ਨੇ ਕਿ ਜਿਹੜਾ ਉਲੰਘਣਾ ਕਰੇਗਾ ਇਸ ਹੁਕਮ ਦੀ, ਉਹਦਾ ਲੋਕ ਤੇ ਪਰਲੋਕ ਖਰਾਬ ਹੋ ਜਾਏਗਾ। ਸੋ ਇਸ ਕਰਕੇ ਫਿਰ ਵਿਚਾਰ ਕੀਤੀ ਸੰਗਤ ਨੇ, ਸਾਰੀ ਸੰਗਤ ਹੁਣ ਦੇਖ ਰਹੀ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਲਿਖੇ ਨੇ। ਫਿਰ ਬਾਬਾ ਬੁੱਢਾ ਜੀ ਅੱਗੇ ਬੇਨਤੀ ਕੀਤੀ ਸੰਗਤ ਨੇ, ਬਾਬਾ ਬੁੱਢਾ ਜੀ ਆਪ ਜੀ ਹੀ ਕੋਈ ਜੁਗਤੀ ਵਰਤ ਕਰਕੇ ਕਿਰਪਾ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਵਾ ਸਕਦੇ ਹੋ। ਸੋ ਗੁਰਮੁਖ ਉਸ ਵੇਲੇ ਫਿਰ ਬਾਬਾ ਬੁੱਢਾ ਜੀ ਨੇ ਸੰਗਤ ਨੂੰ ਸਮਝਾਇਆ, ਕਹਿਣ ਲੱਗੇ, ਦੇਖੋ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਰਵਾਜ਼ਾ ਜਿਹੜਾ ਉਹਦੇ ਸਾਹਮਣੇ ਰੱਖਿਆ ਕਿ ਇਸ ਦਰਵਾਜ਼ੇ ਥਾਣੀ ਨਾ ਕੋਈ ਵੀ ਆਵੇ। ਆਪਾਂ ਦਰਵਾਜ਼ੇ ਥਾਣੀ ਨਹੀਂ ਜਾਂਦੇ, ਆਪਾਂ ਪਿੱਛੋਂ ਦੀ ਇਸ ਕੋਠੇ ਦੇ ਮਗਰਲੇ ਬੰਨੇ ਦੀ ਕੰਧ ਨੂੰ ਪਾੜ ਕਰਕੇ ਤੇ ਅੰਦਰ ਚਲੇ ਜਾਂਦੇ ਹਾਂ। ਸੋ ਗੁਰਮੁਖ ਉਸ ਵੇਲੇ ਇਹ ਜੁਗਤੀ ਵਰਤ ਕਰਕੇ ਇੱਕ ਤਿੱਖੀ ਸੱਬਲ ਮੰਗਾਈ ਗਈ, ਉਸ ਦੇ ਨਾਲ ਹੁਣ ਕੰਧ ਦੀਆਂ ਇੱਟਾਂ ਪੁੱਟਣ ਲੱਗੇ ਨੇ, ਜਿਸ ਤਰ੍ਹਾਂ ਕਿ ਪਾਵਨ ਪ੍ਰਸੰਗ ਆ ਰਿਹਾ। ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਗੁਰਸਿੱਖੋ, ਆਪਾਂ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਨਾ ਕਰੀਏ।
ਸਤਨਾਮ। ਸ੍ਰੀ ਵਾਹਿਗੁਰੂ ਜੀ ਹਿਰਦੈ ਧਿਆਨ ਧਰ ਬੰਧਨ ਕੀਨ ਸਾਰ।
ਇਸ ਪ੍ਰਕਾਰ ਫਿਰ ਹਿਰਦੇ ਵਿਚ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਧਿਆਨ ਧਰ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਪਹਿਲਾਂ ਨਮਸਕਾਰ ਕੀਤੀ ਹੈ।
ਕੁਸ਼ਟ ਕੋ ਪਿਛਲੀ ਦਸ਼ਾ ਚੀਨ ਸਾਰ।
ਇਸ ਕੋਠੇ ਨੂੰ ਬਾਬਾ ਬੁੱਢਾ ਜੀ ਨੇ ਪਿਛਲੇ ਬੰਨਿਓ ਚੰਗੇ ਤਰੀਕੇ ਨਾਲ ਵੇਖਿਆ ਹੈ।
ਤਾਂ ਜਾਏ ਕਰ ਈਟ ਉਖੇਰੀ।
ਉਸ ਜਗ੍ਹਾ ਉੱਤੇ ਜਾ ਕਰਕੇ ਪਿਛਲੇ ਬੰਨੇ ਹੋ ਕਰਕੇ ਸਭ ਤੋਂ ਪਹਿਲਾਂ ਇੱਕ ਇੱਟ ਜਿਹੜੀ ਪੁੱਟੀ ਹੈ।
ਭੀਸ਼ਨ ਲੋ ਸੰਗ ਤਿਸ ਬੇਰੀ।
ਜੋ ਬਾਬਾ ਬੁੱਢਾ ਜੀ ਨੇ ਆਪਣੇ ਹੱਥ ਦੇ ਵਿੱਚ ਕੀ ਹੈ ਇੱਕ ਗੁਰਮੁਖ ਪਿਆਰਿਓ ਤਿੱਖੀ ਜਿਹੜੀ ਲੋਹੇ ਦੀ ਰਾਡ ਹੈ ਨਾ ਜਿਸ ਨੂੰ ਸਬਲ ਕਹਿ ਦਿੰਨੇ ਆ ਉਹ ਆਪਣੇ ਹੱਥ ਵਿਚ ਫੜੀ ਆ ਤੇ ਉਸ ਦੇ ਨਾਲ ਹੁਣ ਇੱਟਾਂ ਪੁੱਟਣ ਲੱਗੇ ਹਨ।
ਗਰੀ ਕਰੀ ਤਹਿ ਪ੍ਰਸ਼ਨ ਜੇਤੀ।
ਹੁਣ ਭਾਵ ਇੱਕ ਗਲੀ ਇੱਕ ਮੋਰਾ ਕਰ ਲਿਆ ਜਿਸ ਤਰ੍ਹਾਂ ਕੰਧ ਨੂੰ ਪਾੜ ਕਰ ਇੱਕ ਮੋਰਾ ਕਰ ਲਿਆ ਸੰਨ ਲਾ ਲਈ ਹੈ ਤੇ ਇਸ ਦੇ ਵਿਚ ਦੀ ਲੰਘ ਕਰਕੇ ਤੇ ਅੰਦਰ ਜਾਣਾ ਹੈ।
ਸੰਗਤ ਦੇਖਤ ਅਚਰਜ ਸੇਤੀ।
ਜਿਹੜੀ ਗੁਰੂ ਪਿਆਰੀ ਸੰਗਤ ਹੈ ਸਾਰੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਤਰਸ ਰਹੀ ਹੈ, ਸਾਰੀ ਅਚਰਜ ਹੋ ਕਰਕੇ ਹੈਰਾਨ ਹੋ ਕਰਕੇ ਇਸ ਕੌਤਕ ਨੂੰ ਦੇਖ ਰਹੀ ਹੈ।
ਪਸ਼ਚਿਮ ਦਿਸ਼ ਮਹਿ ਕੁਸ਼ਟ ਦੁਆਰਾ।
ਜਿਹੜਾ ਕੋਠੇ ਦਾ ਦਰਵਾਜ਼ਾ ਹੈ ਨਾ ਇਹ ਪੱਛਮ ਦੀ ਦਿਸ਼ਾ ਵੱਲ ਸੀਗਾ, ਪੱਛਮ ਵੱਲ ਨੂੰ ਕੋਠੇ ਦੇ ਦਰਵਾਜ਼ੇ ਦਾ ਮੂੰਹ ਹੈ।
ਪੂਰਬ ਦਿਸ਼ਾ ਪਾਰ ਕੁ ਪਾਰ।
ਇਸੇ ਪ੍ਰਕਾਰ ਬਾਬਾ ਬੁੱਢਾ ਜੀ ਨੇ ਜਿਹੜਾ ਇਸ ਕੋਠੇ ਨੂੰ ਸੰਨ ਲਾਈ ਜਿਸ ਤਰ੍ਹਾਂ ਇਹਦੇ ਵਿਚ ਦੀ ਮੋਰਾ ਕੱਢਿਆ ਪੂਰਬਲੀ ਦਸ਼ਾ ਵੱਲ ਦੀ ਕੱਢਿਆ ਪਿਛਲੇ ਬੰਨੇ ਦੀ ਇਸ ਪ੍ਰਕਾਰ ਮੋਰਾ ਕੱਢਿਆ ਹੈ।
ਅੰਤਰ ਧੀਰਜ ਧਾਰ
ਪ੍ਰਵੇਸ਼ਾ। ਗੁਰਮੁਖੋ ਫਿਰ ਧੀਰਜ ਨੂੰ ਧਾਰ ਕਰਕੇ ਨਾ ਬਾਬਾ ਬੁੱਢਾ ਜੀ ਫਿਰ ਮੋਰਾ ਕੱਢ ਕਰਕੇ ਤੇ ਫਿਰ ਅੰਦਰ ਪ੍ਰਵੇਸ਼ ਹੋਏ ਹਨ।
ਦਿਖੇ ਗੁਰੂ ਤਵ ਮਨੋ ਮਹੇਸ਼ਾ।
ਮਾਨੋ ਕਿ ਜਿਸ ਤਰ੍ਹਾਂ ਮਹੇਸ਼ਾ ਸ਼ਿਵ ਜੀ ਜਿਸ ਤਰੀਕੇ ਦੇ ਨਾਲ ਸਮਾਧੀ ਲਾਉਂਦਾ ਨਾ ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ।
ਆਸਨ ਲਾਏ ਸਮਾਧਿ ਅਗਾਧਾ।
ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਸਨ ਲਗਾਇਆ ਗੁਰੂ ਮਹਾਰਾਜ ਸਾਹਿਬ ਜੀ ਨੇ। ਸਮਾਧੀ ਜਿਹੜੀ ਹੈ ਨਾ ਅਗਾਧ ਜਿਹੜੀ ਸਮਾਧੀ ਹੈ ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਲਗਾ ਕਰਕੇ ਬੈਠੇ ਹਨ।
ਬ੍ਰਹਮ ਰੂਪ ਇੱਕ ਅਚਲ ਅਬਾਦਾ।
ਇਸ ਦੇ ਵਿੱਚ ਗੁਰਮੁਖ ਪਿਆਰਿਓ ਅਚਲ ਬਿਰਤੀ ਜਿਹੜੀ ਹੈ ਐਸੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਲਗਾਈ ਹੈ ਬ੍ਰਹਮ ਸਰੂਪ ਦੇ ਵਿੱਚ ਪਰਮੇਸ਼ਰ ਦੇ ਵਿੱਚ ਗੁਰਮੁਖ ਬਿਰਤੀ ਲਗਾ ਕਰਕੇ ਬੈਠੇ ਹਨ।
ਅੰਗ ਅਡੋਲ ਟਿਕੇ ਜਗ ਸਵਾਮੀ।
ਜਗਤ ਦੇ ਸਵਾਮੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਅੰਗ ਜਿਹੜੇ ਅਡੋਲ ਨੇ ਭਾਵ ਸਥਿਰ ਹੋ ਕਰਕੇ ਬੈਠੇ ਹਨ।
ਕੋਟ ਵਰਗ ਜਿਮ ਸ਼ਿਵ ਨਿਸ਼ਕਾਮੇ।
ਜਿਸ ਤਰੀਕੇ ਦੇ ਨਾਲ ਸਮਝ ਲੋ ਕਿ ਕਰੋੜਾਂ ਵਰਸ ਤੋਂ ਨਿਸ਼ਕਾਮ ਹੋ ਕਰਕੇ ਸ਼ਿਵ ਜੀ ਸਮਾਧੀ ਲਾ ਕਰਕੇ ਬੈਠਾ ਹੈ ਇਸ ਪ੍ਰਕਾਰ ਗੁਰੂ ਪਾਤਸ਼ਾਹ ਮਹਾਰਾਜ ਜੀ ਅਡੋਲ ਹੋ ਕਰਕੇ ਬਰਾਜੇ ਹਨ।
ਪਦ ਅਰਵਿੰਦ ਬੰਦਨਾ ਤਾਰੀ।
ਜਿਸ ਵੇਲੇ ਹੁਣ ਬਾਬਾ ਬੁੱਢਾ ਜੀ ਅੰਦਰ ਗਏ ਤੇ ਬਾਬਾ ਬੁੱਢਾ ਜੀ ਨੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਉੱਤੇ ਨਮਸਕਾਰ ਕੀਤੀ ਹੈ।
ਕਰ ਸਪਰਸ਼ ਕਰ ਫਿਰਿਓ ਅਗਾਰੀ।
ਜਦੋਂ ਸਤਿਗੁਰਾਂ ਦੇ ਚਰਨ ਪਰਸਨ ਕੀਤੇ ਤੇ ਉਸ ਵੇਲੇ ਗੁਰੂ ਸਾਹਿਬ ਦੇ ਚਰਨ ਪਰਸ ਕਰਕੇ ਤੇ ਸਾਹਮਣੇ ਹੋ ਕਰਕੇ ਖਲੋ ਗਏ ਹਨ।
ਸ਼ੁਭ ਤੁਮ ਹਾਥ ਸਮਾਧ ਵਿਰਾਮ।
ਇਸ ਵੇਲੇ ਜੋ ਬਾਬਾ ਬੁੱਢਾ ਜੀ ਦੇ ਹੱਥ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਲੱਗੇ ਉਸੇ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਬਿਰਤੀ ਹੈ ਉਸ ਸਮੇਂ ਗੁਰਮੁਖੋ ਖੁੱਲੀ ਹੈ, ਨੇਤਰ ਖੁੱਲੇ ਹਨ।
ਖੁੱਲੇ ਬਿਲੋਚਨ ਕਿਰਪਾ ਸੂ ਧਾਮ।
ਜੋ ਕਿਰਪਾ ਦੇ ਘਰ ਕੌਣ ਨੇ? ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ। ਕਿਰਪਾ ਦੇ ਘਰ ਸਤਿਗੁਰਾਂ ਦੇ ਗੁਰਮੁਖੋ ਜਦੋਂ ਨੇਤਰ ਖੁੱਲੇ ਨੇ।
ਦੇਖ ਬ੍ਰਿਜ ਕੋ ਬਾਗੋ ਚਾਰਾ।
ਵੇਖ ਕਰਕੇ ਸਾਹਮਣੇ ਵੇਖਿਆ ਆਪਣੇ ਪਿਆਰੇ ਗੁਰਸਿੱਖ ਅਨਿੰਨ ਸੇਵਕ ਭਾਈ ਬੁੱਢਾ ਜੀ ਨੂੰ ਉਸ ਵੇਲੇ ਵੇਖ ਕਰਕੇ ਫਿਰ ਇਸ ਤਰ੍ਹਾਂ ਕਹਿਣ ਲੱਗੇ ਹਨ।
ਹੁਕਮ ਹਮਾਰਾ।
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਤੂੰ ਦੇਖਿਆ ਨਹੀਂ ਸਾਡਾ ਹੁਕਮ ਕੀ? ਅਸੀਂ ਕੀ ਦਰਵਾਜੇ ਤੇ ਲਿਖਿਆ ਤੂੰ ਸਾਡੇ ਹੁਕਮ ਨੂੰ ਜੋ ਕਿ ਹੁਕਮ ਅਦੂਲੀ ਕੀਤੀ ਹੈ?
ਦੇਖ ਬ੍ਰਿਧ ਕੋ ਬਾਗੋ ਸ੍ਰੀ ਗੁਰੂ ਹਮਨੇ ਆਏ ਸਟਾਰੀ।
ਉਹ ਸਵੇਰੇ ਫੇਰ ਜਿਸ ਤਰੀਕੇ ਦੇ ਨਾਲ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਨਾ ਕਿ ਤੂੰ ਭਾਈ ਸਾਡਾ ਹੁਕਮ ਨਹੀਂ ਮੰਨਿਆ, ਤੇ ਉਸ ਵੇਲੇ ਜਿਸ ਤਰੀਕੇ ਦੇ ਨਾਲ ਬਾਬਾ ਬੁੱਢਾ ਜੀ ਨੇ ਫਿਰ ਹੱਥ ਜੋੜ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸੀ ਆਪ ਜੀ ਦਾ ਜਿਹੜਾ ਹੁਕਮ ਉਹ ਟਾਲਿਆ ਨਹੀਂ ਮੋੜਿਆ ਨਹੀਂ ਹੈ।
ਸਾਜ ਦਰ ਪੋਰਿਓ ਦੁਆਰ ਪਿਛਾਰੇ।
ਆਪ ਜੀ ਨੇ ਹੁਕਮ ਕੀਤਾ ਕਿ ਦਰਵਾਜੇ ਥਾਣੀ ਅੰਦਰ ਨਹੀਂ ਆਉਣਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਅਸੀਂ ਦਰਵਾਜੇ ਥਾਣੀ ਅੰਦਰ ਨਹੀਂ ਆਏ, ਇਸ ਕਰਕੇ ਪਿੱਛੋਂ ਜਿਹੜੀ ਕੰਧ ਹੈ ਨਾ ਉਸ ਨੂੰ ਪਾੜ ਕਰਕੇ ਸੰਨ ਲਾ ਕਰਕੇ ਇਸ ਅੰਦਰ ਆਏ ਹਾਂ।
ਸਭ ਸਿੱਖਣ ਮਨ ਵਿਆਕੁਲ ਹੀਰਾ।
ਗੁਰੂ ਮਹਾਰਾਜ ਤਾਂ ਕੀਤਾ ਇਸ ਤਰੀਕੇ ਦੇ ਨਾਲ ਕਿ ਜਿੰਨੇ ਵੀ ਸਿੱਖ ਹਨ ਆਪ ਜੀ ਦੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਹ ਬਹੁਤੇ ਜ਼ਿਆਦਾ ਵਿਆਕੁਲ ਹਨ, ਇਹ ਦੇਖ ਕਰਕੇ ਸਾਨੂੰ ਐਸਾ ਕਰਨਾ ਪਿਆ ਹੈ।
ਗੁਰੇ ਆਪ ਕਰ ਜਗਤਿਆਂ ਦੇ ਰਾ।
ਮਾਲਕ ਆਪ ਜੀ ਤੇ ਇੱਥੇ ਸ਼ਿਵ ਕਰਕੇ ਬੈਠ ਗਏ ਹੋ, ਪਰ ਸਾਰੇ ਜਗਤ ਦੇ ਵਿੱਚ ਹਨੇਰਾ ਹੋ ਗਿਆ। ਜਿਦਾਂ ਆਪ ਜੀ ਦੇ ਦਰਸ਼ਨ ਨਹੀਂ ਨਾ ਸੰਗਤ ਨੂੰ ਹੋ ਰਹੇ ਤੇ ਸੰਗਤ ਨੂੰ ਹਨੇਰਾ ਜਾਪਦਾ ਹੈ।
ਇਹ ਬਿਦ ਕਿਉਂ ਕਰ ਬਣੇ ਗੁਸਾਈ।
ਤੇ ਮਾਲਕ ਸੱਚੇ ਪਾਤਸ਼ਾਹ ਜੀ ਇਹ ਵਿਧੀ ਕਿਵੇਂ ਬਣ ਆਉਂਦੀ ਹੈ ਗੁਸਾਈ? ਮਾਲਕ ਕਿਉਂ ਇਹ ਵਿਧੀ ਬਣ ਆਉਂਦੀ, ਆਪ ਜੀ ਨੇ ਐਸਾ ਕਿਉਂ ਕੀਤਾ ਹੈ?
ਸ਼ਪੋ ਆਪ ਸੰਗਤ ਦੁਖ ਪਾਏ।
ਗੁਰੂ ਪਾਤਸ਼ਾਹ ਜੀ ਜੇ ਆਪ ਜੀ ਛਪੋਗੇ ਨਾ ਤੇ ਆਪ ਜੀ ਲੁਕਣਾ ਕਰੋਗੇ ਤੇ ਜਿੰਨੀ ਵੀ ਸੰਗਤ ਹੈ ਬਹੁਤਾ ਜ਼ਿਆਦਾ ਦੁੱਖ ਪ੍ਰਾਪਤ ਕਰੇਗੀ।
ਸਰਬ ਸ਼ਕਤ ਜੋਤ ਸਮਰੱਥ ਪੂਰਨ।
ਤੇ ਗੁਰੂ ਮਹਾਰਾਜ ਇਸ ਕਰਕੇ ਆਪ ਜੀ ਸਮਰੱਥ ਪੂਰਨ ਹੋ ਤੇ ਸਾਰੀ ਸੰਗਤ ਆਪ ਜੀ ਆਣ ਆਪ ਜੀ ਦੀ ਸ਼ਰਨ ਵਿੱਚ ਆਣ ਕਰਕੇ ਪਈ ਹੈ।
ਜਹੋ ਜੇ ਚਿਤ ਮੈਂ ਕਰਹੋ ਤੂਰਨ।
ਤੇ ਮਾਲਕ ਆਪ ਜੀ ਸਮਰੱਥ ਹੋ, ਸਮੂਹ ਸ਼ਕਤੀਆਂ ਦੇ ਮਾਲਕ ਹੋ ਗੁਰੂ ਪਾਤਸ਼ਾਹ ਜੀ, ਜੋ ਆਪ ਜੀ ਚਾਹੁੰਦੇ ਹੋ ਉਹੀ ਕਰ ਸਕਦੇ ਹੋ, ਛੇਤੀ ਦੇ ਨਾਲ ਸਭ ਕੁਛ ਹੋ ਜਾਂਦਾ ਹੈ।
ਤੀਨ ਲੋਕ ਪਰ ਹੁਕਮ ਤੁਮਾਰਾ।
ਮਾਲਕ ਸਾਰੀ ਸ੍ਰਿਸ਼ਟੀ ਦੇ ਉੱਤੇ ਤਿੰਨਾਂ ਲੋਕਾਂ ਦੇ ਉੱਤੇ ਹਰ ਇੱਕ ਜਗ੍ਹਾ ਦੇ ਉੱਤੇ ਆਪ ਜੀ ਦਾ ਹੁਕਮ ਚੱਲਦਾ ਹੈ।
ਬੈਠੋ ਤੁਮ ਕਿਸ ਤੇ ਡਰ ਧਾਰਾ।
ਇਸ ਕਰਕੇ ਇਹ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਕਿਸ ਤੋਂ ਡਰ ਧਾਰ ਕਰਕੇ ਇਸ ਜਗ੍ਹਾ ਉੱਤੇ ਬੈਠੇ ਹੋ?
ਨਿਕਸੂ ਬਹਿਰ ਦਿਖਾਵੂ ਦਰਸ਼ਨ।
ਕਰਕੇ ਬਾਬਾ ਬੁੱਢਾ ਜੀ ਹੁਣ ਬੇਨਤੀਆਂ ਕਰ ਰਹੇ ਨੇ। ਮਾਲਕ ਅਸੀਂ ਆਪ ਜੀ ਅੱਗੇ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ, ਆਪ ਜੀ ਇਸ ਕੋਠੇ ਦੇ ਵਿੱਚੋਂ ਬਾਹਰ ਨਿਕਲ ਕਰਕੇ ਤੇ ਸੰਗਤ ਨੂੰ ਦਰਸ਼ਨ ਬਖਸ਼ਣਾ ਕਰੋ।
ਕਰ ਹੈ ਸੰਗਤ ਪਾਇਨ ਪਰਸਨ।
ਜੇ ਆਪ ਜੀ ਹੁਣ ਸੰਗਤ ਨੂੰ ਦਰਸ਼ਨ ਦੇਵੋ ਤੇ ਜਿੰਨੀ ਸੰਗਤ ਵਿਆਕੁਲ ਹੋਈ ਹੈ ਸਾਰੀ ਆਪ ਜੀ ਦੇ ਚਰਨ ਕਮਲਾਂ ਨੂੰ ਪਰਤ ਲੈਣਾ ਕਰੇ।
ਸ੍ਰੀ ਅੰਗਦ ਕੀ ਸਿਮਰੂ ਸਿੱਖਿਆ।
ਇਹ ਮਾਲਕ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ, ਆਪ ਜੀ ਜੋ ਸਤਿਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੀ ਸਿੱਖਿਆ ਹੈ ਨਾ, ਉਸ ਸਿੱਖਿਆ ਨੂੰ ਚੇਤੇ ਕਰਨਾ ਕਰੋ।
ਨਾਮ ਜਪਾਏ ਕਰੋ ਸਿੱਖ ਰੱਖਿਆ।
ਆਵੇ ਸੰਗਤ ਜਿਹੜੀ ਹੈ ਆਪ ਜੀ ਦੇ ਪਿਆਰੇ ਗੁਰਸਿੱਖ ਹਨ, ਇਹਨਾਂ ਨੂੰ ਕਹੋ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਾਓ ਤੇ ਇਹਨਾਂ ਦੀ ਰੱਖਿਆ ਕਰਨਾ ਕਰੋ।
ਸੁਣਤ ਪਏ ਸ੍ਰੀ ਅਮਰ ਪ੍ਰਸੰਨ।
ਜਦੋਂ ਇਸ ਪ੍ਰਕਾਰ ਬਾਬਾ ਬੁੱਢਾ ਜੀ ਦੀਆਂ ਬੇਨਤੀਆਂ ਸੁਣੀਆਂ ਨਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ, ਤੇ ਉਸ ਵੇਲੇ ਸੁਣ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਹਨ।
ਕਹੋ ਬ੍ਰਿਧ ਕੋ ਤੁਮ ਬਹੁਤ ਧੰਨ।
ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਬਚਨ ਉਚਾਰੇ ਕਿ ਬਾਬਾ ਬੁੱਢਾ ਜੀ ਤੁਸੀਂ ਬਹੁਤ ਵੱਡੇ ਧੰਨ ਹੋ ਗੁਰਸਿੱਖ ਹੋ,
ਪਰਉਪਕਾਰ ਹਿਤ ਸਭ ਕਰਿਓ।
ਜੋ ਕੁਛ ਵੀ ਤੁਸੀਂ ਕੀਤਾ ਤੁਸੀਂ ਤੇ ਪਰਉਪਕਾਰ ਵਾਸਤੇ ਕੀਤਾ, ਸੰਗਤਾਂ ਦੇ ਭਲੇ ਵਾਸਤੇ ਕੀਤਾ ਹੈ।
ਸਿੱਖੀ ਕੋ ਸਥੰਭ ਹੋਇਆ ਤਿਰਿਓ।
ਇਸ ਕਰਕੇ ਅਸੀਂ ਜਾਣਦੇ ਹਾਂ ਕਿ ਜਿਹੜੀ ਗੁਰਸਿੱਖੀ ਹੈ ਨਾ ਤੇ ਗੁਰਸਿੱਖੀ ਦਾ ਤੁਸੀਂ ਵੱਡਾ ਇੱਕ ਥੰਭ ਹੋ, ਤੇ ਇਸ ਕਰਕੇ ਆਪ ਜੀ ਧੰਤਾ ਦੇ ਲਾਇਕ ਹੋ।
ਮਾਤਰ ਪਾਵਕ ਜਵਲਤ ਮਹਾਨ।
ਤੇ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿ ਰਹੇ ਨੇ, ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਵੇਖੋ, ਕਹਿੰਦੇ ਇਹ ਜਿੰਨਾ ਵੀ ਜਗਤ ਹੈ ਨਾ ਮਹਾਨ ਸਾਰਾ ਕਹਿੰਦੇ ਈਰਖਾ ਦੀ ਅੱਗ ਦੇ ਵਿੱਚ ਸੜ ਰਿਹਾ ਹੈ।
ਇੰਦਣ ਤੀਰਜ ਗਿਆਨ ਰੂਪ ਧਿਆਨ।
ਤੇ ਕਿਹੜੀਆਂ ਲੱਕੜਾਂ ਸੜਦੀਆਂ ਨੇ? ਜਗਤ ਈਰਖਾ ਦੇ ਵਿੱਚ ਸੜ ਰਿਹਾ, ਤੇ ਇਸ ਦੇ ਵਿੱਚ ਲੱਕੜਾਂ ਕਿਹੜੀਆਂ ਹਨ? ਗਿਆਨ ਤੇ ਧਿਆਨ। ਗਿਆਨ ਤੇ ਧਿਆਨ ਰੂਪੀ ਜਿਹੜੀਆਂ ਲੱਕੜਾਂ ਹਨ ਇਸ ਜਗਤ ਦੀ ਜਗਤ ਰੂਪੀ ਈਰਖਾ ਦੇ ਵਿੱਚ ਸੜ ਰਹੀਆਂ ਨੇ।
ਵਿਸਤਾਸ਼ਨੀ ਆਸ ਦੁਖਦਾਏ।
ਜਿਹੜੀ ਜੀਵਾਂ ਨੇ ਆਸਾ ਰੱਖੀ ਹੈ ਨਾ ਪਦਾਰਥਾਂ ਨੂੰ ਪ੍ਰਾਪਤ ਕਰਨ ਵਾਲੀ, ਤੇ ਇੱਕ ਆਦਮਖੋਰ ਦੀ ਨਿਆਈ ਹੈ ਬਹੁਤਾ ਜ਼ਿਆਦਾ ਦੁੱਖ ਦੇਣ ਵਾਲੀ।
ਪੁਰੈ ਨਾਰਾਜ ਤਰਲੋਕੀ ਪਾਏ।
ਕਹਿੰਦੇ ਐਸੀ ਆਸ ਹੈ, ਐਸੀ ਤ੍ਰਿਸ਼ਨਾ ਹੈ, ਐਸੀ ਆਦਮਖੋਰ ਦੀ ਨਿਆਈ ਹੈ ਕਿ ਜੇ ਤਿੰਨਾਂ ਲੋਕਾਂ ਦਾ ਰਾਜ ਵੀ ਪ੍ਰਾਪਤ ਕਰ ਲਵੇ ਨਾ ਜੀਵ ਰਾਜ ਵੀ, ਕਹਿੰਦੇ ਤਾਂ ਵੀ ਇਹਦੀ ਤ੍ਰਿਸ਼ਨਾ ਜਿਹੜੀ ਮਰਦੀ ਨਹੀਂ ਪੂਰੀ ਨਹੀਂ ਹੁੰਦੀ ਹੈ।
ਰਹਿਮਾਦਕ ਜਨ ਜੀਤੇ ਸਾਰੇ।
ਕਹਿੰਦੇ ਇਸੇ ਤ੍ਰਿਸ਼ਨਾ ਦੇ ਵਿੱਚ ਲਾ ਕਰਕੇ ਕਹਿੰਦੇ ਬ੍ਰਹਮਾ ਆਦਿਕ ਨੂੰ ਇਸ ਤ੍ਰਿਸ਼ਨਾ ਨੇ ਹੀ ਸਾਰੀ ਨੇ ਜਿੱਤ ਲੈਣਾ ਕੀਤਾ ਹੈ।
ਕਲਯੁਗ ਕੇ ਨਰ ਕੌਣ ਵਿਚਾਰੇ।
ਕਹਿੰਦੇ ਜਿੱਥੇ ਵਿਸ਼ਨੂੰ ਬ੍ਰਹਮਾ ਸ਼ਿਵਜੀ ਅਰਗੇ ਇਸ ਤ੍ਰਿਸ਼ਨਾ ਦੇ ਵਿੱਚ ਸੜ ਗਏ, ਭਾਵ ਈਰਖਾ ਆਦਿਕ ਜਿਸ ਤਰੀਕੇ ਦੇ ਨਾਲ ਇਸ ਆਸ ਦੇ ਵਿੱਚ ਸਾਰੇ ਸੜ ਗਏ, ਕਹਿੰਦੇ ਕਲਯੁਗ ਦੇ ਵਿੱਚ ਜਿਹੜੇ ਜੀਵ ਹਨ ਕਹਿੰਦੇ ਕੀ ਵਿਚਾਰੇ ਨੇ, ਜਿਹੜੇ ਇਹ ਕੀ ਕਰ ਲੈਣਗੇ, ਭਾਵ ਇਹਨਾਂ ਉੱਤੇ ਤੇ ਦਇਆ ਕਰਨੀ ਆਉਂਦੀ ਹੈ।
ਮੂਲ ਸੈਨ ਕੋ ਜੋਰ ਮਹਾਨ।
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਬਾਬਾ ਬੁੱਢਾ ਜੀ ਨੂੰ ਕਹਿ ਰਹੇ ਨੇ, ਕਹਿਣ ਲੱਗੇ ਬਾਬਾ ਬੁੱਢਾ ਜੀ ਵੇਖੋ ਮੋਹ ਰੂਪੀ ਜਿਹੜੀ ਸੈਨਾ ਹੈ ਨਾ ਇਸ ਕਲਯੁਗ ਦੇ ਵਿਚ ਜਿਹੜੀ ਮੋਹ ਰੂਪੀ ਸੈਨਾ ਦਾ ਬਹੁਤ ਜ਼ਿਆਦਾ ਵੱਡਾ ਜ਼ੋਰ ਚੱਲ ਰਿਹਾ ਹੈ।
ਕਹਿ ਸਤਿਗੁਣ ਕੀ ਕਰਹਾਨਾ,
ਮੋਹ ਰੂਪੀ ਸੈਨਾ ਜਿਹੜੀ ਕੀ ਕਰ ਰਹੀ ਹੈ, ਇੰਨਾ ਜ਼ਿਆਦਾ ਜ਼ੋਰ ਹੈ। ਜਿਹੜੇ ਸਾਧ ਗੁਣ, ਜਿਹੜੇ ਸ੍ਰਿਸ਼ਟ ਗੁਣ ਹਨ ਨਾ ਜੀਵ ਦੇ ਵਿਚ, ਉਹਨਾਂ ਸਾਰੇ ਸ੍ਰਿਸ਼ਟ ਗੁਣਾਂ ਨੂੰ ਨਾਸ ਕਰੀ ਜਾ ਰਹੀ ਹੈ।
ਬਹੁਕਾਲ ਕਲ ਕਾਲ ਵਿਥਾਰੇ,
ਇਸ ਕਰਕੇ ਜਿਹੜੇ ਮਨੁੱਖ ਹਨ ਇਹਨਾਂ ਨੇ ਕਲਯੁਗ ਦੇ ਵਿਚ ਬਹੁਤੀ ਭੈੜੀ ਉਲਟੀ ਚਾਲ ਜਿਹੜੀ ਫੜ ਲੈਣਾ ਕੀਤੀ ਹੈ।
ਪੰਡਿਤ ਮੂੜਨ ਸਭ ਉਰ ਤਾਰੇ,
ਕਹਿੰਦੇ ਜਿਹੜੇ ਪੰਡਿਤ ਆਦਿਕ ਜਿਹੜੇ ਗਿਆਨਵਾਨ ਪੁਰਖ ਹਨ ਨਾ, ਕਹਿੰਦੇ ਉਹ ਵੀ ਮੂਰਖ ਹੋ ਗਏ ਨੇ। ਸਾਰਿਆਂ ਨੇ ਮਾੜੀ ਚਾਲ ਮੋਹ ਦੇ ਵਿਚ ਲੱਗ ਕਰਕੇ, ਆਸਾ ਤ੍ਰਿਸ਼ਨਾ ਦੇ ਵਿਚ ਲੱਗ ਕਰਕੇ, ਭਾਵ ਈਰਖਾ ਦੇ ਵਿਚ ਸੜ ਰਹੇ ਨੇ, ਮਾੜੀਆਂ ਚਾਲਾਂ ਫੜ ਲਈਆਂ ਹਨ।
ਇਸੂ ਤ੍ਰਾਸ ਬਿਲੂਕ ਵਿਸਾਲਾ,
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਇਹਨਾਂ ਚੀਜ਼ਾਂ ਦਾ ਤ੍ਰਾਸ ਡਰ ਵੇਖ ਕਰਕੇ ਨਾ, ਮਹਾਨ ਡਰ ਵੇਖ ਕਰਕੇ, ਤੇ ਫਿਰ ਇਸ ਪ੍ਰਕਾਰ
ਆਣ ਛਪੇ ਕੁਸ਼ਟ ਇਸ ਕਾਲਾ,
ਤੇ ਕਹਿੰਦੇ ਅਸੀਂ ਆਏ ਆਣ ਕਰਕੇ ਇਹ ਜਿਹੜਾ ਕੋਠਾ ਹੈ ਨਾ, ਕਹਿੰਦੇ ਇਸ ਕੋਠੇ ਦੇ ਵਿਚ ਛਿਪ ਗਏ ਆ। ਭਾਵ ਇੰਨਾ ਵੱਡਾ ਸਾਰਾ ਜਿਹੜਾ ਈਰਖਾ ਦੀ ਭਾਵ, ਜਿਸ ਤਰ੍ਹਾਂ ਸਾਰਾ ਜਗਤ ਜਿਹੜਾ ਸੜ ਰਿਹਾ ਹੈ, ਮੋਹ ਰੂਪੀ ਸੈਨਾ ਜਿਹੜੀ ਸ਼ੁਭ ਗੁਣਾਂ ਨੂੰ ਸਾਰਿਆਂ ਨੂੰ ਲੁੱਟੀ ਜਾ ਰਹੀ ਹੈ, ਆਸਾ ਤ੍ਰਿਸ਼ਨਾ ਜਿਹੜੀ ਆ ਸਾਰਿਆਂ ਨੂੰ ਨਾਸ ਕਰੀ ਜਾ ਰਹੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹਨਾਂ ਚੀਜ਼ਾਂ ਦਾ ਡਰ ਧਾਰਨ ਕਰਕੇ ਅਸੀਂ ਇਸ ਕੋਠੇ ਦੇ ਵਿਚ ਬਾਬਾ ਬੁੱਢਾ ਜੀ ਆਣ ਕਰਕੇ ਛਿਪ ਗਏ ਹਾਂ।
ਬ੍ਰਿਧ ਨੇ ਪੁਨ ਵਾਕ ਵਖਾਨੇ,
ਜਦੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੋਂ ਇਸ ਪ੍ਰਕਾਰ ਦੇ ਬਚਨ ਸੁਣੇ, ਤੇ ਸੁਣ ਕਰਕੇ ਬਾਬਾ ਬੁੱਢਾ ਜੀ ਨੇ ਉਸ ਵੇਲੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਂ ਇਸ ਤਰ੍ਹਾਂ ਬਚਨ ਕੀਤੇ ਹਨ।
ਸਭ ਕੌਤਕੂ ਤੁਮਨੇ ਇਹ ਠਾਨੇ,
ਮਾਲਕ ਇਹ ਜਿੰਨੇ ਵੀ ਕੌਤਕ ਹੈ ਨਾ, ਜੇ ਜਗਤ ਈਰਖਾ ਦੇ ਵਿਚ ਸੜ ਰਿਹਾ, ਆਸਾ ਤ੍ਰਿਸ਼ਨਾ ਲੁੱਟੀ ਜਾ ਰਹੀਆਂ ਨੇ, ਮੋਹ ਰੂਪੀ ਸੈਨਾ ਜਿਹੜੀ ਖਰਾਬ ਕਰੀ ਜਾ ਰਹੀ ਹੈ, ਗੁਰੂ ਪਾਤਸ਼ਾਹ ਮਹਾਰਾਜ ਜਿੰਨੇ ਵੀ ਕੌਤਕ ਹੋ ਰਹੇ ਨੇ, ਸਾਰੇ ਆਪ ਜੀ ਦੇ ਹੀ ਪੈਦਾ ਕੀਤੇ ਹੋਏ ਹਨ।
ਆਪਣੀ ਲੀਲਾ ਆਪ ਨਿਹਾਰ ਹੋ,
ਗੁਰੂ ਪਾਤਸ਼ਾਹ ਜੀ ਆਪਣੀ ਜਿਹੜੀ ਲੀਲਾ ਹੈ ਨਾ, ਜਿਹੜੀ ਤੁਹਾਡੀ ਲੀਲਾ ਪੈਦਾ, ਤੁਹਾਡੇ ਕੌਤਕ ਪੈਦਾ ਕੀਤੇ ਹੋਏ ਨੇ, ਤੇ ਆਪ ਜੀ ਆਪ ਹੀ ਇਸ ਲੀਲਾ ਨੂੰ ਦੇਖ ਰਹੇ ਹੋ।
ਕਿਸੇ ਉਪਾਵ ਹੋ ਕਿਸੇ ਸੰਘਾਰ ਹੋ,
ਗੁਰੂ ਮਹਾਰਾਜ ਜੀ ਆਪਣੀ ਲੀਲਾ ਨੂੰ ਤੁਸੀਂ ਆਪ ਹੀ ਜਾਣਦੇ ਹੋ, ਕਿਸ ਨੂੰ ਮਾਰਨਾ ਹੈ, ਕਿਸ ਨੂੰ ਬਚਾਉਣਾ ਹੈ, ਤੇ ਆਪ ਜੀ ਦੇ ਹੱਥ ਵਿਚ ਹੈ।
ਸਭ ਜੀਵਨ ਕੇ ਜੀਵ ਵਿਸਾਲਾ,
ਗੁਰੂ ਮਹਾਰਾਜ ਸਾਹਿਬ ਜੀ ਸਾਰਿਆਂ ਨੂੰ ਆਪ ਜੀ ਜੀਵਨ ਬਖਸ਼ਣ ਵਾਲੇ ਹੋ, ਤੇ ਇਸ ਕਰਕੇ ਜਿੰਨੇ ਵੀ ਇਸ ਸੰਸਾਰ ਦੇ ਵਿਚ ਜੀਵ ਆਦਿਕ ਹਨ,
ਇਹੋ ਜੀਵ ਕਾ ਤੁਮ ਸਭ ਕਾਲਾ,
ਗੁਰੂ ਮਹਾਰਾਜ ਸਾਹਿਬ ਇਹ ਜਿੰਨੇ ਵੀ ਸਾਰੇ ਜੀਵਨ ਦਾਨ ਆਪ ਜੀ ਨੇ ਸਭ ਨੂੰ ਦਿੱਤਾ, ਸਾਰੇ ਜੀਵ ਪੈਦਾ ਕੀਤੇ ਨੇ, ਤੇ ਮਾਲਕ ਸਾਰਿਆਂ ਨੂੰ ਜੀਵਕਾ ਜਿਹੜਾ ਜੋ ਵੀ ਰੋਜੀ ਰੋਟੀ ਆਪ ਹੀ ਬਖਸ਼ ਰਹੇ ਹੋ ਨਾ, ਸਭ ਨੂੰ ਖਾਣ ਪੀਣ ਵਾਸਤੇ, ਪਹਿਨਣ ਵਾਸਤੇ ਮਾਲਕ ਸਭ ਕੁਛ ਆਪ ਜੀ ਦੇ ਰਹੇ ਹੋ।
ਸੰਗਤ ਵਿਆਕੁਲ ਆਪਣੀ ਜਾਨੋ,
ਤੇ ਗੁਰੂ ਪਾਤਸ਼ਾਹ ਮਹਾਰਾਜ ਅਸੀਂ ਆਪ ਜੀ ਅੱਗੇ ਬੇਨਤੀ ਕਰਦੇ ਆ, ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਜਿਹੜੀ ਆਪ ਜੀ ਦੀ ਸੰਗਤ ਹੈ ਨਾ, ਆਪ ਜੀ ਦੇ ਦਰਸ਼ਨਾਂ ਤੋਂ ਬਗੈਰ, ਆਪ ਜੀ ਤੋਂ ਬਗੈਰ ਬਹੁਤ ਜ਼ਿਆਦਾ ਵਿਆਕੁਲ ਹੈ, ਤੇ ਸੰਗਤ ਦੀ ਵਿਆਕੁਲਤਾ ਜਿਹੜੀ ਉਹ ਵੇਖਣਾ ਕਰੋ।
ਦਰਸ਼ਨ ਦਿਓ ਕਸ਼ਟ ਕੋ ਹਾਨੋ,
ਗੁਰੂ ਮਹਾਰਾਜ ਸੰਗਤ ਦੇ ਹਿਰਦੇ ਦੇ ਵਿਚ ਬੜਾ ਭਾਰੀ ਵੱਡਾ ਕਸ਼ਟ ਹੈ, ਆਪ ਜੀ ਦੇ ਦਰਸ਼ਨ ਨਹੀਂ ਹੋ ਰਹੇ, ਮਾਲਕ ਕਿਰਪਾ ਕਰਕੇ ਇਹਨਾਂ ਨੂੰ ਦਰਸ਼ਨ ਬਖਸ਼ੋ, ਇਹਨਾਂ ਤੇ ਦਇਆ ਕਰੋ, ਤੇ ਇਹਨਾਂ ਦੇ ਜਿਹੜੇ ਕਸ਼ਟ ਦੂਰ ਕਰ ਦੇਣਾ ਕਰੋ।
ਕਰੇ ਕਾਮਨਾ ਪੂਰਨ ਕਰੀਆ,
ਗੁਰੂ ਮਹਾਰਾਜ ਇਹ ਤੇ ਕਾਮਨਾ ਲੈ ਕਰਕੇ, ਇੱਛਾ ਲੈ ਕਰਕੇ ਆਪ ਜੀ ਦੇ ਪਾਸ ਬੈਠੇ ਨੇ, ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਸੰਗਤ ਹੈ, ਕਿਸੇ ਦੇ ਹਿਰਦੇ ਵਿਚ ਕੋਈ ਕਾਮਨਾ ਹੈ, ਸੱਚੇ ਪਾਤਸ਼ਾਹ ਕੋਈ ਕਿਸੇ ਪ੍ਰਕਾਰ ਦੁਖੀ, ਕੋਈ ਸਰੀਰ ਕਰਕੇ ਦੁਖੀ ਹੈ, ਮਾਲਕ ਕੋਈ ਕਿਸੇ ਨੂੰ ਰੋਗ ਲੱਗੇ ਹਨ, ਕੋਈ ਭੁੱਖ ਦੇ ਕਰਕੇ, ਕਿਸੇ ਪਾਸ ਧਨ ਨਹੀਂ, ਗੁਰੂ ਪਾਤਸ਼ਾਹ ਮਹਾਰਾਜ ਕੋਈ ਇਹ ਸੰਸਾਰ ਦੇ ਵਿਚ ਕਲਯੁਗ ਦੇ ਜਿਹੜੇ ਕਾਮ ਕ੍ਰੋਧ ਮੋਹ ਲੋਭੀ ਹੰਕਾਰ ਰੂਪ ਜਿਹੜੀਆਂ ਲਹਿਰਾਂ ਹਨ, ਇਹਨਾਂ ਨੂੰ ਦੇਖ ਕਰਕੇ ਦੁਖੀ ਹੈ, ਗੁਰੂ ਮਹਾਰਾਜ ਕੋਈ ਮੁਕਤੀ ਚਾਹੁੰਦਾ, ਇਸ ਕਰਕੇ ਇਹਨਾਂ ਦੀਆਂ ਕਾਮਨਾਵਾਂ ਪੂਰੀਆਂ ਕਰੋ, ਇਹਨਾਂ ਤੇ ਦਇਆ ਕਰੋ, ਇਹਨਾਂ ਤੇ ਰਹਿਮਤ ਕਰ ਦੇਣਾ ਕਰੋ।
ਬਿਰਦ ਕਿਰਪਾਲ ਸਦੀਵ ਵਿਚਾਰੀਆ,
ਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਦਾ ਬਿਰਦ ਹੈ, ਆਪ ਜੀ ਦਾ ਧਰਮ ਹੈ, ਤੇ ਆਪਣੇ ਧਰਮ ਨੂੰ ਸਦਾ ਹੀ ਵਿਚਾਰਨਾ ਕਰੋ।
ਬੇਨਤੀ ਸੁਣ ਕੇ ਵਾਕ ਉਚਾਰਾ,
ਜਦੋਂ ਇਸ ਪ੍ਰਕਾਰ ਬਾਬਾ ਬੁੱਢਾ ਜੀ ਦੇ ਪਾਸੋਂ ਗੁਰਮੁਖ ਪਿਆਰਿਓ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਬੇਨਤੀਆਂ ਸੁਣੀਆਂ, ਤੇ ਉਸ ਵੇਲੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਇਸ ਪ੍ਰਕਾਰ ਵਚਨ ਕੀਤੇ ਹਨ।
ਆਪ ਖੋਲੋ ਦੁਆਰਾ,
ਗੁਰੂ ਪਾਤਸ਼ਾਹ ਮਹਾਰਾਜ ਮਹਾਰਾਜ ਜੀ ਕਹਿਣ ਲੱਗੇ ਬਾਬਾ ਬੁੱਢਾ ਜੀ ਫਿਰ ਹੁਣ ਤੁਸੀਂ ਆਪ ਹੀ ਉੱਠੋ ਤੇ ਜਿਹੜਾ ਦਰਵਾਜ਼ਾ ਸੀ ਬੰਦ ਕੀਤਾ ਹੋਇਆ ਨਾ ਇਸ ਦਰਵਾਜ਼ੇ ਨੂੰ ਖੋਲ ਲੈਣਾ ਕਰੋ।
ਸੰਗਤ ਕੋ ਦਰਸਾਓ ਪਲੇਰ,
ਜਿਹੜੀ ਆਪ ਜੀ ਦੇ ਨਾਲ ਇੰਨੀ ਸੰਗਤ ਆਈ ਹੈ ਨਾ ਸਾਡੇ ਦਰਸ਼ਨ ਕਰਨ ਵਾਸਤੇ, ਤੇ ਇਹ ਦਰਵਾਜ਼ਾ ਖੋਲੋ ਤੇ ਭਲੇਰੇ ਚੰਗੇ ਤਰੀਕੇ ਨਾਲ ਸਾਨੂੰ ਵੀ ਇਸ ਸੰਗਤ ਦੇ ਦਰਸ਼ਨ ਕਰਾਓ ਕਿ ਇੰਨਾ ਜਿਹੜੀ ਸੰਗਤ ਸਾਡੇ ਨਾਲ ਪਿਆਰ ਕਰਦੀ ਹੈ।
ਇਹ ਉਪਕਾਰ ਹੋਏ ਸਭ ਤੇਰੇ,
ਤੇ ਇਹ ਬਾਬਾ ਬੁੱਢਾ ਜੀ ਤੁਸੀਂ ਸੰਗਤ ਦੇ ਦਰਸ਼ਨ ਕਰਾ ਦੇਵੋ, ਸਾਨੂੰ ਸੰਗਤ ਵਿੱਚ ਪਰਮੇਸ਼ਰ ਵੱਸਦਾ ਹੈ, ਇਹ ਤੇ ਉਪਕਾਰ ਹੈ, ਉਪਕਾਰ ਤੁਸੀਂ ਹੁਣ ਸਾਡੇ ਉੱਤੇ ਕਰਨਾ ਕਰੋ।
ਸੁਣ ਕੇ ਬ੍ਰਿਧ ਬਿਲੰਦ ਆਨੰਦਿਓ,
ਜਦੋਂ ਗੁਰਮੁਖੋ ਇਸ ਪ੍ਰਕਾਰ ਜਿਹੜੇ ਬਚਨ ਬਾਬਾ ਬੁੱਢਾ ਜੀ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਸੁਣੇ, ਜਦੋਂ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਕਿ ਦਰਵਾਜ਼ਾ ਖੋਲੋ, ਸੁਣ ਕਰਕੇ ਬਚਨ ਬਾਬਾ ਬੁੱਢਾ ਜੀ ਹਿਰਦੇ ਦੇ ਵਿੱਚ ਬਹੁਤ ਜ਼ਿਆਦਾ ਆਨੰਦਿਤ ਹੋਏ ਹਨ।
ਪੂਰਨ ਉੱਠਿਓ ਗੁਰੂ ਪਦ ਬੰਦਿਓ,
ਤੇ ਛੇਤੀ ਦੇ ਨਾਲ ਫਿਰ ਬਾਬਾ ਬੁੱਢਾ ਜੀ ਉੱਠੇ ਤੇ ਉੱਠਦਿਆਂ ਸਾਰ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲ ਜਿਹੜੇ ਫੜ ਲਏ ਹਨ।
ਤਾਹੇ ਈਟਗਾ ਖੋਲੂ ਦੁਆਰਾ,
ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਜਿਹੜਾ ਦਰਵਾਜ਼ਾ ਸਤਿਗੁਰੂ ਸਾਹਿਬ ਜੀ ਨੇ ਇੱਟਾਂ ਦੇ ਨਾਲ ਚਿਣ ਦਿੱਤਾ ਸੀ ਨਾ, ਤੇ ਉਸੇ ਵੇਲੇ ਸਾਰੀਆਂ ਜਿਹੜੀਆਂ ਇੱਟਾਂ ਹਨ ਉਹ ਚਿਣੀਆਂ ਹੋਈਆਂ ਸਾਰੀਆਂ ਢਾਹ ਕਰਕੇ ਥੱਲੇ ਸੁੱਟ ਦਿੱਤੀਆਂ ਨੇ।
ਸਭ ਸੰਗਤ ਕੋ ਤਵੇਂ ਹਕਾਰਾ,
ਤੇ ਜਿਹੜੀ ਸੰਗਤ ਵਿਆਕੁਲ ਹੋਈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਜਿਹੜੇ ਦਰਸ਼ਨਾਂ ਨੂੰ ਗੁਰਮੁਖੋ ਚਾਹੁੰਦੀਆਂ ਸਨ ਸੰਗਤਾਂ, ਤੇ ਹੁਣ ਉਹਨਾਂ ਸੰਗਤਾਂ ਨੂੰ ਬਾਬਾ ਬੁੱਢਾ ਜੀ ਨੇ ਆਵਾਜ਼ ਮਾਰੀ ਹੈ।
ਦੇਖ ਤੁਸੀਂ ਸੁਣ ਬ੍ਰਿਧ ਕੀ ਆਗਿਆ,
ਜਿਹੜੀ ਸੰਗਤ ਵੇਖ ਰਹੀ ਸੀ ਕਿ ਬਾਬਾ ਬੁੱਢਾ ਜੀ ਇਸ ਮੋਰੇ ਦੇ ਥਾਣੀ ਅੰਦਰ ਗਏ ਨੇ, ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਨੇ, ਹੁਣ ਕੀ ਸਾਨੂੰ ਆਗਿਆ ਕਰਦੇ ਨੇ, ਤੇ ਉਸੇ ਵੇਲੇ ਜਿਹੜੀ ਸੰਗਤ ਦੇਖ ਰਹੀ ਸੀ ਨਾ, ਤੇ ਬਾਬਾ ਬੁੱਢਾ ਜੀ ਦੀ ਆਗਿਆ ਸੁਣ ਕਰਕੇ
ਹਰਕਤ ਪਈ ਪ੍ਰੇਮ ਰਸ ਪਾਗਿਆ,
ਉਸੇ ਵੇਲੇ ਗੁਰਮੁਖੋ ਸਾਰੀ ਸੰਗਤ ਜਿਹੜੀ ਆ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਸਹਿਤ ਹੋ ਗਈ, ਤੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਗੁਰੂ ਸਾਹਿਬ ਦੇ ਚਰਨਾਂ ਦੇ ਪ੍ਰਤੀ ਬਹੁਤਾ ਪ੍ਰੇਮ ਜਾਗਿਆ ਹੈ।
ਓਮ ਹੁਮਾਏ ਸੰਗਤ ਸਭ ਆਏ,
ਓਮ ਹੁਮਾਗਾ ਹੁਮਾ ਕਰਕੇ ਸਾਰੀ ਸੰਗਤ ਜਿਹੜੀ ਦਰਵਾਜ਼ੇ ਦੇ ਥਾਣੀ ਅੰਦਰ ਆ ਗਈ ਹੈ।
ਇਹ ਪੀਰ ਤੈ ਥਾਉ ਨਾ ਪਾਏ,
ਬਹੁਤ ਹੀ ਜ਼ਿਆਦਾ ਭੀੜ ਹੋ ਗਈ ਹੈ, ਕਿਸੇ ਨੂੰ ਪੈਰ ਰੱਖਣ ਵੀ ਖਲੋਣ ਵਾਸਤੇ ਅੰਦਰ ਜਗ੍ਹਾ ਨਹੀਂ ਪ੍ਰਾਪਤ ਹੋ ਰਹੀ ਹੈ।
ਪਰ ਪੰਕਜ ਪਰਸੈ ਕਰ ਬੰਦਾ ਹੈ,
ਗੁਰਮੁਖੋ ਆਪਣੇ ਹੱਥਾਂ ਦੇ ਨਾਲ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲਾਂ ਨੂੰ ਸਾਰੀਆਂ ਸੰਗਤਾਂ ਪਰਸ ਰਹੀਆਂ ਹਨ, ਮੱਥੇ ਰਿਤੇਕ ਰਹੀਆਂ ਹਨ, ਗੁਰੂ ਸਾਹਿਬ ਜੀ ਦੇ ਗੁਰਮੁਖੋ ਖੁਸ਼ੀਆਂ ਪ੍ਰਾਪਤ ਕਰਨ ਲੱਗ ਪਈਆਂ ਨੇ।
ਦਰਸੈ ਸਤਿਗੁਰ ਹਿਰਦੈ ਆਨੰਦ ਹੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੁਣ ਦਰਸ਼ਨ ਹੋ ਰਹੇ ਨੇ, ਤੇ ਸੰਗਤ ਦੇ ਹਿਰਦੇ ਦੇ ਵਿੱਚ ਬਹੁਤਾ ਜ਼ਿਆਦਾ ਆਨੰਦ ਪੈਦਾ ਹੋ ਗਿਆ ਹੈ।
ਕਰੇ ਉਪਾਇਨ ਪ੍ਰੇਮ ਵਧਾਵ ਹੈ,
ਗੁਰੂ ਸਾਹਿਬ ਜੀ ਦੇ ਚਰਨਾਂ ਦੇ ਅੱਗੇ ਬਹੁਤੀਆਂ ਜ਼ਿਆਦਾ ਭੇਟਾਵਾਂ ਸੰਗਤਾਂ ਰੱਖ ਰਹੀਆਂ ਨੇ, ਤੇ ਬਹੁਤਾ ਜ਼ਿਆਦਾ ਪ੍ਰੇਮ ਜਿਹੜਾ ਪ੍ਰਗਟ ਹੋ ਰਿਹਾ ਹੈ।
ਜੈ ਜੈਕਾਰ ਉਚਾਰ ਸੁਣਾਵ ਹੈ,
ਤੇ ਸਾਰੀਆਂ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਇਸ ਪ੍ਰਕਾਰ ਜਿੰਨੀਆਂ ਵੀ ਸੰਗਤਾਂ ਹਨ ਆਪਣੇ ਮੁਖ ਤੋਂ ਉੱਚੀ ਉੱਚੀ ਉਚਾਰ ਰਹੀਆਂ ਹਨ।
ਸਭ ਸੰਗਤ ਬੈਠੀ ਹਰਖਾਏ,
ਉਸ ਵੇਲੇ ਸਾਰੀ ਦੀ ਸਾਰੀ ਸੰਗਤ ਹੈ ਨਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬਹੁਤ ਹੀ ਖੁਸ਼ ਹੋ ਕਰਕੇ ਬੈਠ ਗਈ ਹੈ।
ਪਿਟਨ ਕੋ ਅੰਬਾਰ ਲਗਾਏ,
ਗੁਰੂ ਸਾਹਿਬ ਜੀ ਦੇ ਅੱਗੇ ਜਿਹੜੀਆਂ ਭੇਟਾਵਾਂ ਸੰਗਤ ਨੇ ਅਰਪਣ ਕੀਤੀਆਂ ਨੇ ਉਹਨਾਂ ਦੇ ਅੰਬਾਰ ਹੀ ਲੱਗ ਗਏ ਨੇ।
ਸਭ ਨੂੰ ਸੁਣਾਏ ਗੁਰੂ ਤਬ ਕਹੇ,
ਸਾਰਿਆਂ ਦੇ ਤਾਈ ਫਿਰ ਸੁਣਾ ਕਰਕੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਕੀਤੇ ਹਨ।
ਉਪਕਾਰ ਸੁਬੁੱਢੇ ਲਹਿਓ,
ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ, ਇਹ ਜਿਹੜਾ ਉਪਕਾਰ ਹੈ ਨਾ ਜਾਨਣਾ ਕਰੋ, ਇਹ ਸਾਰਾ ਉਪਕਾਰ ਬਾਬਾ ਬੁੱਢਾ ਜੀ ਨੇ ਕੀਤਾ ਹੈ।
ਖੇਤ ਵੱਡੋ ਨਿਜ ਤਨ ਪਰ ਲੀਨਾ,
ਤੇ ਉਸ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਸੰਗਤ ਪਿਆਰੀ ਜਾਨਣਾ ਕਰੋ, ਗੁਰੂ ਪਿਆਰੀ ਸਾਧ ਸੰਗਤ, ਜਿਹੜਾ ਖੇਦ ਬਹੁਤਾ ਜ਼ਿਆਦਾ ਦੁੱਖ ਹੈ ਨਾ ਉਹ ਬਾਬਾ ਬੁੱਢਾ ਜੀ ਨੇ ਆਪਣੇ ਸਰੀਰ ਉੱਤੇ ਝੱਲਿਆ ਹੈ।
ਇੱਕੋ ਹਿੱਤ ਸੰਗਤ ਕੋ ਕੀਨਾ,
ਤੇ ਜੋ ਵੀ ਕੁਛ ਕੀਤਾ ਹੈ ਸੰਗਤ ਦੇ ਵਾਸਤੇ ਚੰਗਾ ਕਾਰਜ ਕੀਤਾ ਹੈ, ਸੰਗਤ ਦੇ ਭਲੇ ਵਾਸਤੇ ਕੀਤਾ ਹੈ।
ਇਸ ਕੋ ਪਾਰ ਦਇਓ ਦਰਸਾਵੇ,
ਤੇ ਉਸ ਸਮੇਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਬਚਨ ਕੀਤੇ, ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਵਰ ਦਿੱਤਾ ਇੱਕ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਸੰਗਤ ਗੁਰੂ ਪਿਆਰੀ ਸਾਧ ਸੰਗਤ, ਵੇਖੋ ਆਹ ਜਿਹੜਾ ਹੁਣ ਬਾਬਾ ਬੁੱਢਾ ਜੀ ਨੇ ਇਹ ਜਿਹੜੀ ਕੰਧ ਪਾੜੀ ਹੈ ਨਾ, ਜਿਹੜਾ ਮੋਰਾ ਕੱਢਿਆ ਹੈ, ਭਾਵੇਂ ਸਾਰੀ ਸੰਗਤ ਤੁਸੀਂ ਦੇਖ ਰਹੇ ਹੋ।
ਸੋ ਨਰ ਜਮ ਕੋ ਪਿਖਣ ਨਾ ਪਾਵੇ,
ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਤੁਸੀਂ ਸਾਰੇ ਦੇਖ ਰਹੇ ਹੋ ਨਾ ਮੋਰਾ ਕੱਢਿਆ, ਕਹਿੰਦੇ ਜਿਹੜਾ ਵੀ ਗੁਰਸਿੱਖ ਆਵੇਗਾ ਇਸ ਮੋਰੇ ਦੇ ਥਾਣੀ ਜਿਸ ਤਰੀਕੇ ਦੇ ਨਾਲ ਲੰਘੇਗਾ, ਕਹਿੰਦੇ ਉਸ ਨੂੰ ਜਮਾਂ ਦਾ ਰਸਤਾ ਨਹੀਂ ਪ੍ਰਾਪਤ ਹੋਵੇਗਾ, ਉਹ ਭਾਵ 84 ਉਹਦੀ ਕੱਟੀ ਜਾਵੇਗੀ। ਗੁਰਮੁਖੋ ਇਹ ਮਰਿਆਦਾ ਹੈ, ਜਿੱਥੇ ਸਨ ਸਾਹਿਬ ਗੁਰਦੁਆਰਾ ਸਾਹਿਬ ਗੁਰਮੁਖੋ ਆਪਾਂ ਦਰਸ਼ਨ ਕਰਦੇ ਹਾਂ ਨਾ, ਸੁਸ਼ੋਭਿਤ ਹੈ ਸਥਾਨ ਗੁਰਮੁਖੋ, ਉੱਥੇ ਮੋਰਾ ਬਣਿਆ। ਮਰਿਆਦਾ ਕੀ ਹੈ? ਜਾ ਕਰਕੇ ਸਰੋਵਰ ਦੇ ਵਿੱਚ ਇਸ਼ਨਾਨ ਕਰੋ, ਇਸ਼ਨਾਨ ਕਰਨ ਤੋਂ ਉਪਰੰਤ ਜਪਜੀ ਸਾਹਿਬ ਦਾ ਪਾਠ ਕਰੋ, ਜਪਜੀ ਸਾਹਿਬ ਦਾ ਪਾਠ ਕਰਨ ਤੋਂ ਉਪਰੰਤ ਉਸ ਮੋਰੇ ਦੇ ਵਿੱਚ ਦੀ ਲੰਘੋ, ਤੇ ਫਿਰ ਕੀ ਹੈ, 84 ਦਾ ਗੇੜਾ ਪ੍ਰਾਪਤ ਨਹੀਂ ਹੋਵੇਗਾ, 84 ਕੱਟੀ ਜਾਵੇਗੀ, ਜਮਾਂ ਦੇ ਵਸ ਮਨੁੱਖ ਨਹੀਂ ਪਵੇਗਾ, ਬਖਸ਼ਿਸ਼ ਹੋ ਜਾਵੇਗੀ। ਇਹ ਬਖਸ਼ਿਸ਼ ਕਿਸ ਨੇ ਕੀਤੀ ਹੈ? ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਹੈ ਜੀਵਾਂ ਦੇ ਉੱਤੇ, ਜੀਵਾਂ ਦੇ ਭਲੇ ਵਾਸਤੇ, ਸੰਗਤ ਦੇ ਪਿਆਰ ਨੂੰ ਦੇਖ ਕਰਕੇ ਗੁਰਮੁਖ ਰਹਿਮਤ ਕਰ ਦਿੱਤੀ ਹੈ।
ਇਹ ਸੰਗਤ ਕੋ ਬੋਹਿਤ ਭਾਰ।
ਉਸ ਵੇਲੇ ਫੇਰ ਬਾਬਾ ਬੁੱਢਾ ਜੀ ਕਹਿਣ ਲੱਗੇ, ਇਹ ਜਿਹੜਾ ਅਸੀਂ ਇਹ ਜਿਹੜਾ ਮੋਰਾ ਹੈ ਨਾ, ਕਹਿੰਦੇ ਜਾਨਣਾ ਕਰੋ, ਇਹ ਭਾਰੀ ਬੋਹਿਤ, ਜਿਸ ਤਰੀਕੇ ਦੇ ਨਾਲ ਵੱਡਾ ਜਹਾਜ਼ ਹੈ ਸੰਗਤ ਨੂੰ ਪਾਰ ਲੰਘਾਉਣ ਵਾਸਤੇ, ਭਾਵ ਜਿਸ ਤਰ੍ਹਾਂ ਹੁਣ ਜਹਾਜ਼ ਦੇ ਵਿੱਚ ਚੜ ਕਰਕੇ ਗੁਰਮੁਖ ਪਿਆਰੇ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਨਾ, ਇਸ ਮੋਰੇ ਦੇ ਥਾਣੀ ਜਿਹੜਾ ਲੰਘੇਗਾ, ਜਿਹੜਾ ਗੁਰਬਾਣੀ ਪੜ੍ਹੇਗਾ, ਗੁਰੂ ਸਾਹਿਬ ਦੇ ਬਚਨਾਂ ਦੇ ਅਨੁਸਾਰ ਚੱਲੇਗਾ, ਸਿਮਰਨ ਕਰੇਗਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਉਹ ਜਮਾਂ ਦੇ ਰਸਤੇ ਨਹੀਂ ਪਵੇਗਾ, ਸਮਝ ਲੋ ਇਹ ਸੰਸਾਰ ਰੂਪੀ ਸਮੁੰਦਰ ਤੋਂ ਇਸ ਜਹਾਜ਼ ਦੇ ਰਾਹੀਂ ਗੁਰਮੁਖੋ ਪਾਰ ਹੋ
ਜਾਵੇਗਾ। ਨਿਸਤਾਰਾ
ਗੁਰਮੁਖ, ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭੌਜਲ ਤੋਂ ਜੀਵਾਂ ਦਾ ਨਿਸਤਾਰ ਕਰ ਦਿੱਤਾ ਹੈ।
ਕੀ ਆਬਦ ਨਾ ਇਸਤੇ ਪਰ
ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕਹਿਣ ਲੱਗੇ, ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਬਾਬਾ ਬੁੱਢਾ ਜੀ ਕਹਿੰਦੇ ਇੱਕ ਵੱਡੇ ਜਹਾਜ਼ ਹਨ ਗੁਰਮੁਖੋ, ਸੰਗਤ ਦਾ ਪਾਰ ਉਤਾਰਾ ਕਰਨ ਵਾਲੇ, ਕਹਿੰਦੇ ਭੌਜਲ ਤੋਂ ਨਿਸਤਾਰਾ ਕਰ ਦੇਣਗੇ। ਕਹਿੰਦੇ ਸਿੱਖੀ ਦੀ ਜਿਹੜੀ ਹੱਦ ਵੇਖਣੀ ਹੋਵੇ ਨਾ, ਕਿ ਸਿੱਖੀ ਦੀ ਹੱਦ ਕਿੱਥੇ ਹੈ, ਕਹਿੰਦੇ ਉਹ ਸਿੱਖੀ ਦੀ ਹੱਦ ਹੈ ਬਾਬਾ ਬੁੱਢਾ ਜੀ, ਗੁਰਮੁਖ ਪਿਆਰ, ਇਹਨਾਂ ਤੋਂ ਪਰੇ ਸਿੱਖੀ ਦੀ ਹੱਦ ਹੋਰ ਕਿਸੇ ਦੇ ਪਾਸ ਨਹੀਂ ਹੋ ਸਕਦੀ ਹੈ।
ਨਾਮ ਲਈ ਗਨ ਬਿਗਨ ਸੋ ਹਰੈ।
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਹੋਰ ਬਖਸ਼ਿਸ਼ ਕੀਤੀ ਬਾਬਾ ਬੁੱਢਾ ਜੀ ਦੇ ਉੱਤੇ, ਕਹਿਣ ਲੱਗੇ ਐਸੇ ਗੁਰਸਿੱਖ ਮਹਾਨ ਵੱਡੇ ਹਨ, ਕਹਿੰਦੇ ਜਿਨ੍ਹਾਂ ਦਾ ਨਾਮ ਵੀ ਲਵਾਂਗੇ ਨਾ, ਨਾਮ ਲੈਣ ਦੇ ਨਾਲ ਵੀ ਕਹਿੰਦੇ ਜਿਹੜੇ ਜੀਵ ਦੇ ਵਿਘਨ ਜਿਹੜੇ ਆ ਨਾ, ਉਹ ਨਾਸ ਹੋ ਜਾਣਗੇ, ਵਿਘਨ ਨਾਸ ਹੋ ਜਾਣਗੇ, ਜਿਹੜਾ ਗੁਰਸਿੱਖ ਬਾਬਾ ਬੁੱਢਾ ਜੀ ਦਾ ਸ਼ਰਧਾ ਭਾਵਨਾ ਦੇ ਨਾਲ ਨਾਮ ਲੈਣਾ ਕਰੇਗਾ।
ਬ੍ਰਿਜ ਨੇ ਕਹਿਉ ਤੁਰੰਗਨ ਖਰੇ।
ਉਸ ਵੇਲੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਾ ਕਰੀ ਜਾ ਰਹੇ ਸਨ, ਤੇ ਉਸ ਵੇਲੇ ਬਾਬਾ ਬੁੱਢਾ ਜੀ ਲਾਗੇ ਖਲੋਤੇ ਹੋਏ ਸੁਣ ਰਹੇ ਨੇ। ਫੇਰ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਚੁੱਪ ਹੋਏ, ਉਸ ਵੇਲੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਕੇ ਬੇਨਤੀ ਕੀਤੀ, ਬਾਬਾ ਜੀ ਕਿਰਪਾ ਕਰੋ, ਸਤਿਗੁਰੂ ਮਹਾਰਾਜ ਆਪ ਜੀ ਦੀ ਜਿਹੜੀ ਘੋੜੀ ਹੈ ਨਾ, ਬਾਹਰ ਖਲੋਤੀ ਹੈ,
ਉਸਨੇ ਰਾਵਰ ਕੀ ਸੁਧ ਕਰੇ।
ਗੁਰੂ ਪਾਤਸ਼ਾਹ ਮਹਾਰਾਜ, ਆਪ ਜੀ ਦੀ ਘੋੜੀ ਬਾਹਰ ਖਲੋਤੀ ਹੈ, ਜਿਸ ਘੋੜੀ ਨੇ ਆਪ ਜੀ ਦੀ ਸਾਨੂੰ ਖਬਰ ਦੇਣਾ ਕੀਤੀ ਹੈ।
ਉੱਠੋ ਰੁੱਡੋ ਚਲੋ ਕਿਰਪਾਲਾ।
ਮਾਲਕ ਹੁਣ ਆਪ ਜੀ ਉੱਠੋ ਇਸ ਸਥਾਨ ਦੇ ਉੱਤੋਂ, ਗੁਰੂ ਸਾਹਿਬ ਹੁਣ ਕਿਰਪਾ ਕਰਕੇ ਜੋ ਚਲਣਾ ਕਰੋ।
ਸਦਨੇ ਆਪਣੇ ਗੋਬਿੰਦ ਵਾਲਾ।
ਕਿੱਥੇ ਜਾਣਾ ਹੈ? ਉਸ ਸਮੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਕਹਿ ਰਹੇ ਨੇ, ਹੇ ਬਾਬਾ ਬੁੱਢਾ ਜੀ, ਕਹਿ ਰਹੇ ਨੇ ਜਿਸ ਤਰੀਕੇ ਦੇ ਨਾਲ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ, ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਜੀ ਹੁਣ ਉੱਠੋ, ਘੋੜੀ ਉੱਤੇ ਚੜੋ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਘਰ ਗੋਇੰਦਵਾਲ ਨਗਰ ਵਿਖੇ ਜਾਣਾ ਕਰੋ।
ਸਭ ਸ੍ਰੀ ਗੁਰ ਨਿਕਸੀ ਤੇ ਸੋ ਬਾਹਰ।
ਜਦੋਂ ਬਾਬਾ ਬੁੱਢਾ ਜੀ ਨੇ ਇਸ ਪ੍ਰਕਾਰ ਗੁਰਮੁਖੋ ਬਚਨ ਕੀਤੇ, ਤੇ ਉਸ ਵੇਲੇ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇਸ ਕੋਠੇ ਨੂੰ ਛੱਡ ਕਰਕੇ ਤੇ ਬਾਹਰ ਨਿਕਲੇ ਹਨ।
ਕਰੇ ਪਏ ਦੀਏ ਦਰਸ਼ਨ ਯਾਹਰ।
ਗੁਰਮੁਖੋ ਬਾਹਰ ਆਣ ਕਰਕੇ ਖੜੇ ਹੋ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਾਹਰ ਪ੍ਰਤੱਖ ਸਾਹਿਬ ਨੂੰ ਫਿਰ ਦਰਸ਼ਨ ਬਖਸ਼ੇ ਨੇ।
ਆਏ ਤੁਰੰਗਨ
ਗੁਰਮੁਖੋ, ਜੋ ਸਤਿਗੁਰਾਂ ਦੀ ਘੋੜੀ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬੜਾ ਪ੍ਰੇਮ ਕਰਦੀ ਹੈ, ਤੇ ਗੁਰਮੁਖੋ ਜਿਸ ਸਮੇਂ ਉਸ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਦੇਖਿਆ, ਤੇ ਉਸੇ ਵੇਲੇ ਦੌੜਦੀ ਆਈ ਤੇ ਆਣ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਅੱਗੇ ਸੀਸ ਨਵਾਇਆ ਹੈ।
ਪੁਰਕਾਬ ਤੇ ਹਿਰਦਾ ਰਖਾਵਾ।
ਤੇ ਉੱਚੀ ਉੱਚੀ ਸਾਰੀ ਇਸ ਘੋੜੀ ਨੇ ਹਿਣਕਣਾ ਕੀਤਾ, ਭਾਵ ਬਹੁਤੀ ਜ਼ਿਆਦਾ ਹਿਰਦੇ ਵਿੱਚ ਖੁਸ਼ ਹੋ ਰਹੀ ਹੈ।
ਸਭ ਸ੍ਰੀ ਅਮਰ ਫੀਰ ਕਰ ਹੰਤ।
ਉਸ ਵੇਲੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਘੋੜੀ ਦੇ ਪਿੰਡੇ ਦੇ ਉੱਤੇ ਹੱਥ ਫੇਰ ਕਰਕੇ,
ਜੜੇ ਸਿਮਰ ਸ੍ਰੀ ਨਾਨਕ ਨਾਥ।
ਗੁਰਮੁਖੋ, ਮਾਲਕ ਜੋ ਨਾਥ ਧੰਨ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਹਨ, ਉਹਨਾਂ ਦੇ ਨਾਮ ਨੂੰ ਉਚਾਰ ਕਰਕੇ ਤੇ ਫੇਰ ਸਤਿਗੁਰੂ ਅਮਰਦਾਸ ਮਹਾਰਾਜ ਜੀ ਇਸ ਘੋੜੀ ਦੇ ਉੱਤੇ ਸਵਾਰ ਹੋਏ ਹਨ।
ਸੁੰਦਰ ਗਤ ਬੜਵਾ ਤਬ ਚੱਲੇ।
ਜਦੋਂ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਘੋੜੀ ਦੇ ਉੱਤੇ ਸਵਾਰ ਹੋਏ, ਤੇ ਇਹ ਜਿਹੜੀ ਘੋੜੀ ਹੈ ਫਿਰ ਬੜੀ ਸੁੰਦਰ ਚਾਲ ਦੇ ਨਾਲ ਚੱਲਣ ਲੱਗ ਪਈ ਹੈ।
ਸੰਗਤ ਚਲਤ ਸੰਗ ਸਭ ਮਿਲਾ।
ਉਸੇ ਵੇਲੇ ਨਾਲ ਘੋੜੀ ਦੇ ਮਿਲ ਕਰਕੇ ਜਿਹੜੀ ਸੰਗਤ ਸਾਰੀ ਹੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚੱਲ ਰਹੀ ਹੈ।
ਭਾਈ ਬ੍ਰਿਧ ਰਕਾਬ ਤਬ ਗਹੇ।
ਜਿਸ ਜਗ੍ਹਾ ਤੇ ਸਤਿਗੁਰਾਂ ਨੇ ਘੋੜੀ ਘੋੜੀ ਦੀ ਰਕਾਬ ਦੇ ਜਿੱਥੇ ਆਪਣਾ ਚਰਨ ਰੱਖਿਆ ਨਾ, ਤੇ ਉਸ ਰਕਾਬ ਨੂੰ ਬਾਬਾ ਬੁੱਢਾ ਜੀ ਨੇ ਆਪਣੇ ਹੱਥਾਂ ਦੇ ਨਾਲ ਫੜ ਲੈਣਾ ਕੀਤਾ ਹੈ।
ਤਬਿਨ ਅਸ਼ੁਭਾ ਤਬ ਲਹੇ,
ਗੁਰਮੁਖ ਉਸ ਵੇਲੇ ਸਾਰਿਆਂ ਨੇ ਹੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਹੁਤ ਹੀ ਜ਼ਿਆਦਾ ਸ਼ੋਭਾ ਪ੍ਰਾਪਤ ਕੀਤੀ ਹੈ।
ਆਨੰਦ ਉਦਤ ਕੀ ਉੱਠੇ ਤੁਰੰਗੇ,
ਜਿੰਨੀ ਵੀ ਸਤਿਗੁਰਾਂ ਦੀ ਸੰਗਤ ਹੈ ਜਿਹੜੀ ਪਹਿਲਾਂ ਵਿਆਕੁਲ ਸੀ ਗੁਰਮੁਖ, ਹੁਣ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਜਿਹੜੀ ਆਨੰਦ ਦੀਆਂ ਖੁਸ਼ੀ ਦੀਆਂ ਬੜੀਆਂ ਵੱਡੀਆਂ ਤਰੰਗਾਂ ਛੱਲਾਂ ਉੱਠ ਰਹੀਆਂ ਹਨ।
ਸਭ ਜਾਤ ਚਲੀ ਗੁਰਸੰਗ,
ਇਸ ਪ੍ਰਕਾਰ ਜਿੰਨੇ ਵੀ ਗੁਰਸਿੱਖ ਜਿੰਨੀ ਵੀ ਸੰਗਤ ਹੈ ਸਾਰੀ ਦੀ ਸਾਰੀ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਚੱਲ ਰਹੀ ਹੈ।
ਚੱਲ ਆਏ ਐਮ ਗੋਇੰਦਵਾਲ,
ਇਸ ਪ੍ਰਕਾਰ ਰਸਤੇ ਨੂੰ ਤੈਅ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਗੁਰੂ ਮਹਾਰਾਜ ਸਾਹਿਬ ਜੀ ਸਮੂਹ ਸੰਗਤ ਦੇ ਸਹਿਤ ਗੁਰਮੁਖੋ ਗੋਇੰਦਵਾਲ ਨਗਰ ਵਿਖੇ ਪਹੁੰਚ ਗਏ ਹਨ।
ਸਭ ਨੇ ਉਤਸ਼ਵ ਕੀਨ ਵਿਸਾਲ,
ਜਦੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਗੁਰਮੁਖੋ ਗੋਇੰਦਵਾਲ ਨਗਰ ਵਿਖੇ ਆਏ ਤੇ ਕੁਛ ਸੰਗਤਾਂ ਇੱਥੇ ਵੀ ਸਨ, ਜਦੋਂ ਗੁਰੂ ਸਾਹਿਬ ਜੀ ਦਾ ਆਉਣਾ ਵੇਖਿਆ ਤੇ ਉਸ ਵੇਲੇ ਸਾਰੀਆਂ ਸੰਗਤਾਂ ਨੇ ਬੜਾ ਭਾਰੀ ਉਤਸਵ ਕੀਤਾ ਹੈ।
ਦੀਪਮਾਲ ਸਗਰੇ ਪੁਰ ਹੋਏ,
ਗੁਰਮੁਖੋ ਜਿਸ ਤਰ੍ਹਾਂ ਦੀਵਾਲੀ ਮਨਾਉਂਦੇ ਆ ਨਾ, ਤੇ ਇਸੇ ਪ੍ਰਕਾਰ ਉਸ ਦਿਨ ਵੀ ਦੀਪਮਾਲਾ ਕੀਤੀ ਗਈ ਜਿਸ ਦਿਨ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਗੋਇੰਦਵਾਲ ਵਿਖੇ ਬਾਅਦ ਦੇ ਵਿੱਚ ਆਏ ਤੇ ਉਸ ਵੇਲੇ ਵੀ ਸੰਗਤਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਦੀਪ ਮਾਲਾ ਕੀਤੀ ਹੈ।
ਦਰਸ਼ਨ ਕਹ ਆਏ ਸਭ ਕੋਏ,
ਉਸ ਵੇਲੇ ਜਿੱਥੇ ਜਿੱਥੇ ਹੁਣ ਸੰਗਤਾਂ ਨੂੰ ਪਤਾ ਲੱਗ ਰਿਹਾ ਉਥੋਂ ਹੀ ਸੰਗਤਾਂ ਸਾਰੀਆਂ ਚੱਲ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਰਹੀਆਂ ਹਨ।
ਬਦਰ ਪ੍ਰਸਾਦ ਪਯੂ ਸਮੁਦਾਏ,
ਗੁਰੂ ਪਿਆਰੀ ਸਾਧ ਸੰਗਤ ਨੇ ਗੁਰਮੁਖੋ ਸੰਗਤ ਦੇ ਵਿੱਚ ਵਰਤਾਉਣ ਵਾਸਤੇ ਬੜਾ ਮਿੱਠਾ ਜਿਹੜਾ ਪ੍ਰਸ਼ਾਦ ਬਣਾਉਣਾ ਕੀਤਾ ਹੈ।
ਵਰਤਤ ਸੰਗਤ ਸਗਲਿਆ ਗਾਏ,
ਸਾਰੀ ਸੰਗਤ ਦੇ ਵਿੱਚ ਪ੍ਰਸ਼ਾਦ ਵਰਤਿਆ ਲੰਗਰ ਬਣਿਆ ਤੇ ਸਾਰੀ ਸੰਗਤ ਜਿਹੜੀ ਛਕ ਕਰਕੇ ਤ੍ਰਿਪਤ ਹੋਈ ਹੈ।
ਫੁੱਲਣ ਵਾਲਾ ਆਨੰਦ ਕੋਈ
ਗੁਰਸਿੱਖ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਿਹਾ, ਨਾਲੇ ਫੁੱਲਾਂ ਦੀ ਮਾਲਾ ਜਿਹੜੀ ਹੱਥ ਵਿੱਚ ਫੜੀ ਹੋਈ ਹੈ।
ਦਰਸ਼ਨ ਕੀਤ ਗਿਆਨ ਫਲ ਤੇ,
ਕਿੰਨੇ ਗੁਰਸਿੱਖ ਗੁਰਮੁਖੋ ਫਲ ਲੈ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵਾਸਤੇ ਆ ਰਹੇ ਹਨ।
ਸਭ ਸੰਗਤ ਕੀ ਸੁਣ ਕਰ ਬੇਨਤੀ,
ਸਾਰੀ ਸੰਗਤ ਦੀ ਇਸ ਪ੍ਰਕਾਰ ਬੇਨਤੀਆਂ ਨੂੰ ਸੁਣ ਕਰਕੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ
ਗਾਦੀ ਪਰ ਬੈਠੇ ਤਾਜ ਗਿਣਤੀ,
ਗੁਰਮੁਖੋ ਗਿਣਤੀਆਂ ਮਿਣਤੀਆਂ ਨੂੰ ਛੱਡ ਕਰਕੇ ਨਾ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਉਸ ਵੇਲੇ ਫਿਰ ਬਾਅਦ ਦੇ ਵਿੱਚ ਗੱਦੀ ਉੱਤੇ ਬੈਠਣਾ ਕੀਤਾ ਸੰਗਤ ਦੀ ਬੇਨਤੀ ਨੂੰ ਸੁਣ ਕਰਕੇ। ਕਿਉਂ? ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਵੇਖੋ ਭਾਵੇਂ ਬਾਬਾ ਦਾਤੂ ਜੀ ਨੇ ਲੱਤ ਵੀ ਮਾਰੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਬਚਨ ਜਿਹੜੇ ਪੂਰੇ ਕੀਤੇ। ਕਿਉਂ? ਸਤਿਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਨੇ, ਇਸ ਕਰਕੇ ਉਹਨਾਂ ਦੇ ਬਚਨ ਪੂਰੇ ਕੀਤੇ। ਗੁਰੂ ਸਾਹਿਬ ਜੀ ਇਸ ਨਗਰ ਨੂੰ ਛੱਡ ਕਰਕੇ ਚਲੇ ਗਏ ਤੇ ਹੁਣ ਜਿਸ ਤਰੀਕੇ ਦੇ ਨਾਲ ਜਿਹੜੀ ਸੰਗਤ ਹੈ, ਸੰਗਤ ਦੇ ਵਿੱਚ ਪਰਮੇਸ਼ਰ ਵੱਸਦਾ, ਗੁਰੂ ਪਰਮੇਸ਼ਰ ਵਾਹਿਗੁਰੂ ਆਪ ਵੱਸਦੇ ਹਨ, ਇਸ ਕਰਕੇ ਹੁਣ ਸੰਗਤ ਨੇ ਜਦੋਂ ਬੇਨਤੀਆਂ ਕੀਤੀਆਂ ਤੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਫਿਰ ਗੁਰਤਾ ਗੱਦੀ ਉੱਤੇ ਆਣ ਕਰਕੇ ਫਿਰ ਬਰਾਜੇ ਹਨ।
ਦੇਣ ਲੱਗੇ ਦਰਸ਼ਨ ਪੁੰਨ ਤੈਸੇ,
ਜਿਵੇਂ ਪਹਿਲਾਂ ਦਰਸ਼ਨ ਦਿਆ ਕਰਦੇ ਸਨ ਸਤਿਗੁਰੂ ਪਾਤਸ਼ਾਹ ਮਹਾਰਾਜ, ਉਸੇ ਪ੍ਰਕਾਰ ਹੁਣ ਸੰਗਤਾਂ ਨੂੰ ਦਰਸ਼ਨ ਬਖਸ਼ਣ ਲੱਗ ਪਏ ਹਨ।
ਸਿੱਖ ਸਰਬ ਪਰਿਵਾਰ ਤੈਸੇ,
ਜਿੰਨੀ ਵੀ ਸਿੱਖ ਸੰਗਤ ਦੇ ਸਾਰੇ ਗੁਰਮੁਖ ਪਿਆਰਿਓ ਪਰਿਵਾਰ ਆਦਿਕ ਹਨ।
ਜੀਤਕ ਸੰਗਤ ਹੋਤੀ ਵਿਦੇਸ਼ਾ,
ਗੁਰਮੁਖੋ ਜਿੰਨੀ ਵੀ ਸੰਗਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇਸ਼ ਵਿਦੇਸ਼ਾਂ ਦੇ ਵਿੱਚ ਦੂਰ ਦੂਰ ਤੱਕ ਹੈ।
ਦਰਸ਼ਨ ਕਰ ਵਰ ਪਾਏ ਵਿਸ਼ੇਸ਼,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਣ ਆਣ ਕਰਕੇ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਗੁਰਮੁਖੋ ਅਨੇਕਾਂ ਵਰ ਪ੍ਰਾਪਤ ਕਰਦੀਆਂ ਹਨ।
ਰਹਿ ਕੇਤਕ ਦਿਨ ਗਈ ਅਵਾਸੋ,
ਇਸੇ ਪ੍ਰਕਾਰ ਰਹਿ ਕਰਕੇ ਕਿੰਨੇ ਕ ਦਿਨ ਜਿਹੜੀਆਂ ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਤੇ ਬਾਅਦ ਵਿੱਚ ਆਪਣੇ ਘਰਾਂ ਨੂੰ ਚਲੇ ਗਏ ਨੇ।
ਦਸ ਦਿਸ਼ ਕੀਰਤ ਕਰਦ ਪ੍ਰਕਾਸ਼,
ਦਸਾਂ ਹੀ ਦਿਸ਼ਾਵਾਂ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜਸ ਹੈ ਨਾ, ਬਹੁਤਾ ਜ਼ਿਆਦਾ ਪ੍ਰਕਾਸ਼ ਹੋ ਰਿਹਾ ਹੈ।
ਦੋਹਰਾ ਇਸ ਪ੍ਰਕਾਰ ਸ੍ਰੀ ਸਤਿਗੁਰੂ ਪੁਰੀ ਵਿਰਾਜੇ ਆਏ,
ਇਸ ਪ੍ਰਕਾਰ ਗੁਰਮੁਖ ਪਿਆਰਿਓ ਕਵੀ ਭਾਈ ਸੰਤੋਖ ਸਿੰਘ ਜੀ ਅਗਲਾ ਅਧਿਆਇ ਆਰੰਭ ਕਰਦੇ ਹੋਏ ਕਹਿੰਦੇ ਹਨ, ਇਸ ਪ੍ਰਕਾਰ ਜੋ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਇਸ ਗੋਇੰਦਵਾਲ ਨਗਰ ਵਿਖੇ ਆਣ ਕਰਕੇ ਬਰਾਜੇ ਹਨ।
ਭਾਈ ਬ੍ਰਿਧ ਕੇਤਕ ਦਿਵਸ ਰਹਿਓ ਨਿਕਟ ਸੋ ਪਾਏ,
ਜੋ ਬਾਬਾ ਬੁੱਢਾ ਜੀ ਹਨ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਰਹਿ ਕਰਕੇ ਕਿੰਨੇ ਹੀ ਦਿਨ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਤਿਗੁਰਾਂ ਦੀ ਸੇਵਾ ਕਰਕੇ ਸੁਖ ਪ੍ਰਾਪਤ ਕੀਤਾ ਹੈ।
ਜੋ ਪਈ ਦਾਤੂ ਲਾਤ ਵਿਖੇ ਦੁਖ ਪਏ,
ਜਿਹੜੀ ਬਾਬਾ ਦਾਤੂ ਜੀ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲੱਤ ਮਾਰੀ ਸੀ ਗੁਰਮੁਖ, ਉਸ ਲੱਤ ਦੇ ਵਿੱਚ ਬਹੁਤ ਤਾਂ ਜ਼ਿਆਦਾ ਦੁੱਖ ਪ੍ਰਾਪਤ ਹੋਇਆ ਹੈ।
ਅਸਤ ਬੀਚ ਤੇ ਪੀੜਤ
ਥਿਓ, ਜਿਹੜੀ ਲੱਤ ਦੀ ਹੱਡੀ ਹੈ ਨਾ, ਇਸ ਹੱਡੀ ਦੇ ਵਿੱਚ ਬਹੁਤਾ ਜ਼ਿਆਦਾ ਪੀੜ ਹੁੰਦੀ ਹੈ, ਬਹੁਤਾ ਜ਼ਿਆਦਾ ਦੁੱਖ ਮਹਿਸੂਸ ਕਰਦੇ ਹਨ।
ਗੁਰੂ ਅਵਗਿਆ ਤੇ ਦੁੱਖ ਪਾਵੇ,
ਇਹ ਦੁੱਖ ਕਿਵੇਂ ਮਿਲਦਾ? ਗੁਰੂ ਅਵਗਿਆ ਤੇ, ਗੁਰਮੁਖ ਗੁਰੂ ਦੀ ਅਵਗਿਆ ਕੀਤੀ ਹੈ, ਗੁਰੂ ਸਾਹਿਬ ਦਾ ਨਿਰਾਦਰ ਕੀਤਾ, ਗੁਰੂ ਦੇ ਨਿਰਾਦਰ ਦੇ ਨਾਲ ਗੁਰਮੁਖੋ ਹਮੇਸ਼ਾ ਹੀ ਦੁੱਖ ਮਿਲਦਾ, ਸੁੱਖ ਨਹੀਂ ਮਿਲਦਾ। ਜੇ ਅਸੀਂ ਗੁਰੂ ਦਾ ਨਿਰਾਦਰ ਕਰਾਂਗੇ ਨਾ, ਗੁਰੂ ਦਾ ਨਿਰਾਦਰ ਕਰਾਂਗੇ, ਤੇ ਜੇ ਕੋਈ ਆਖੇ ਕਿ ਸੁੱਖ ਮਿਲ ਜਾਊਗਾ, ਸੁੱਖ ਕਿੱਦਾਂ ਮਿਲਜੂ? ਦੁੱਖ ਹੀ ਮਿਲਦਾ ਦੁੱਖ। ਅਸੀਂ ਗੁਰਾਂ ਦੇ ਨਿਰਾਦਰ ਕਿੱਦਾਂ ਕਰਦੇ ਹਾਂ ਗੁਰਮੁਖੋ? ਅਸੀਂ ਕਿਤੇ ਘੱਟ ਕਰਦੇ ਹਾਂ? ਅਸੀਂ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਤੋਂ ਉੱਚੇ ਹੋ ਕਰਕੇ ਬੈਠੀਏ, ਉੱਚੇ ਹੋ ਕਰਕੇ? ਇਹ ਸਾਡੀ ਹਾਲਤ ਇੱਥੋਂ ਤੱਕ ਹੋ ਗਈ ਹੈ, ਅਸੀਂ ਗੁਰੂ ਤੋਂ ਉੱਚੇ ਹੋ ਕਰਕੇ ਬਹਿਣਾ ਚਾਹੁੰਦੇ ਹਾਂ, ਸਾਡੀਆਂ ਬੁੱਧੀਆਂ ਜਿਹੜੀਆਂ ਭ੍ਰਿਸ਼ਟ ਹੋ ਗਈਆਂ ਇਸ ਕਰਕੇ। ਗੁਰਮੁਖ ਪਿਆਰੇ, ਅਸੀਂ ਗੁਰੂ ਦਾ ਸਤਿਕਾਰ ਕਰਦੇ ਹਾਂ ਕਿਤੇ? ਨਹੀਂ, ਅਸੀਂ ਗੁਰੂ ਦਾ ਨਿਰਾਦਰ ਕਰਨ ਲੱਗ ਪਏ, ਗੁਰੂ ਦਾ ਨਿਰਾਦਰ। ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਸਾਹਮਣੇ ਨੇ ਸਾਡੇ, ਤੇ ਗੁਰਮੁਖ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਹੀ ਅਸੀਂ ਗੁਰੂ ਸਾਹਿਬ ਦਾ ਨਿਰਾਦਰ ਕਰਦੇ ਹਾਂ, ਅਸੀਂ ਸੰਗਤ ਦੇ ਵਿੱਚ ਬੈਠਦੇ ਹਾਂ। ਕੀ ਸਾਡੇ ਤੋਂ ਬੈਠਾ ਨਹੀਂ ਜਾਂਦਾ ਸੰਗਤ ਦੇ ਵਿੱਚ? ਅਸੀਂ ਚੌਂਕੜੀਆਂ ਨਹੀਂ ਮਾਰ ਸਕਦੇ, ਅਸੀਂ ਬਹਿ ਨਹੀਂ ਸਕਦੇ, ਜੇ ਨਹੀਂ ਵੱਜਦੀ ਪਰਾਂ ਨੂੰ ਲੱਤਾਂ ਕਰਕੇ ਬਹਿ ਜਾਓ? ਨਹੀਂ, ਪਰ ਨਹੀਂ, ਅਸੀਂ ਇਸ ਸੰਗਤ ਦੇ ਵਿੱਚ ਵੀ ਬਹਿਣਾ ਤੇ ਉੱਚੇ ਹੋ ਕਰਕੇ ਬਹਿਣਾ ਗੁਰਮੁਖੋ। ਕਿਤੇ ਪੂਰਨ ਮਹਾਤਮਾ ਬ੍ਰਹਮ ਗਿਆਨੀ ਤਤਵੇ ਤੇ ਕਿਤੇ ਉਹਨਾਂ ਦੇ ਜੀਵਨ ਪੜ੍ਹੀਏ ਨਾ, ਉਹ ਸੰਗਤ ਤੋਂ ਵੀ ਨੀਵੇਂ ਹੋ ਕਰਕੇ ਬਹਿੰਦੇ ਹੁੰਦੇ ਸਨ। ਸੰਤ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ, ਗੁਰਮੁਖੋ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਆ, ਉਹਨਾਂ ਦਾ ਜੀਵਨ ਪੜ੍ਹੀਏ ਤੇ ਕਹਿੰਦੇ ਸੰਗਤ ਤੋਂ ਵੀ ਨੀਵੇਂ ਹੋ ਕਰਕੇ ਬਹਿੰਦੇ ਸਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਸਤਿਕਾਰ ਬਹੁਤ ਜ਼ਿਆਦਾ ਹੈ ਅਤੇ ਸੰਗਤ ਦਾ ਵੀ ਬੜਾ ਜ਼ਿਆਦਾ ਸਤਿਕਾਰ ਕਰਿਆ ਕਰਦੇ ਸਨ। ਸੋ ਗੁਰਮੁਖੋ, ਅਸੀਂ ਕਿੰਨੀ ਅਵਗਿਆ ਕਰਦੇ ਹਾਂ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਵਗਿਆ ਜਿਹੜਾ ਮਨੁੱਖ ਕਰਦਾ ਹੈ ਨਾ, ਕਿਸੇ ਪ੍ਰਕਾਰ ਵੀ ਕਰਦੇ ਦੇ, ਕਹਿੰਦੇ ਉਹ ਕਦੀ ਸੁੱਖ ਨਹੀਂ ਪ੍ਰਾਪਤ ਕਰਦਾ, ਉਹ ਦੁੱਖ ਹੀ ਮਹਿਸੂਸ ਕਰਦਾ ਹੈ।
ਆਏ ਸਮੀਪ ਨਹੀਂ ਬਖਸ਼ਾਵੇ,
ਤੇ ਗੁਰਮੁਖੋ ਕੋਈ ਵੀ ਉਸ ਸਮੇਂ, ਭਾਵ ਜਿਸ ਤਰੀਕੇ ਦੇ ਨਾਲ ਬਾਬਾ ਦਾਤੂ ਜੀ ਹੈ ਹੁਣ, ਕੋਈ ਬਾਬਾ ਦਾਤੂ ਜੀ ਦੇ ਕੋਲ ਨਹੀਂ ਆਇਆ ਕਿ ਜਿਹੜਾ ਆਣ ਕਰਕੇ ਇਹਨਾਂ ਨੂੰ ਬਖਸ਼ਾ ਦੇਵੇ, ਤੇ ਬਾਬਾ ਦਾਤੂ ਜੀ ਨੇ ਵੀ ਹਿਰਦੇ ਦੇ ਵਿੱਚ ਨਹੀਂ ਸੋਚਿਆ ਹੁਣ ਕਿ ਮੈਂ ਜਾ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਤੋਂ ਜਾ ਕਰਕੇ ਮਾਫੀ ਮੰਗਾ, ਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਭੁੱਲ ਬਖਸ਼ਾ ਲਵਾਂ, ਇਸ ਕਰਕੇ ਉਹਨਾਂ ਵੀ ਆਣ ਕਰਕੇ ਮਾਫੀ ਨਹੀਂ ਮੰਗੀ ਹੈ।
ਲੱਜਾ ਜੁੱਤ ਕਿਆ ਮੁੱਖ ਲੈ ਜਾਏ ਹੋ,
ਤੇ ਉਹ ਸਮੇਂ ਹਿਰਦੇ ਚ ਵਿਚਾਰਦੇ ਨੇ ਸ਼ਰਮਿੰਦੇ ਹੋ ਕਰਕੇ, ਹੁਣ ਲੱਜਿਆ ਦੇ ਸਹਿਤ ਹੋ ਕਰਕੇ ਕਿ ਮੈਂ ਕੀ ਮੁੱਖ ਲੈ ਕਰਕੇ ਜਾਣਾ ਕਰਾਂ,
ਬੈਠ ਸਵਾ ਸ਼ੋਭਾ ਕਿਮ ਲੈ ਹੋ,
ਤੇ ਉਸ ਵੇਲੇ ਬੈਠ ਕਰਕੇ ਕਹਿੰਦੇ ਹੁਣ ਜਿਸ ਤਰੀਕੇ ਦੇ ਨਾਲ ਮੈਂ ਲੱਤ ਮਾਰੀ ਹੈ, ਜੇ ਮੈਂ ਹੁਣ ਸ਼ਰਮਿੰਦਾ ਹਾਂ ਤੇ ਜੇ ਮੈਂ ਚਲੇ ਜਾਵਾਂ ਤੇ ਕਹਿੰਦੇ ਸਭਾ ਦੇ ਵਿੱਚ ਬਹਿ ਕਰਕੇ ਮੈਨੂੰ ਕਿੱਦਾਂ ਸੁਭਾ ਪ੍ਰਾਪਤ ਹੋਵੇਗੀ?
ਸਦਨ ਵੇਖਾ ਬੈਠਿਓ ਨਿਤ ਰਹਾ,
ਇਸੇ ਪ੍ਰਕਾਰ ਗੁਰਮੁਖੋ ਸਦਨ ਵੇਖਾ, ਘਰ ਦੇ ਵਿੱਚ ਹੀ ਬਾਬਾ ਦਾਤੂ ਜੀ ਇਸ ਪ੍ਰਕਾਰ ਦੁਖੀ ਹੋ ਕਰਕੇ ਬੈਠੇ ਰਹਿੰਦੇ ਹਨ।
ਕਸ਼ਟ ਲਾਤ ਕੋ ਦੀਰਘ ਸਹਿ,
ਜਿਹੜਾ ਲੱਤ ਦੇ ਵਿੱਚ ਪੀੜ ਹੈ ਨਾ, ਪੀੜ ਕਿਤੇ ਥੋੜੀ ਨਹੀਂ ਹੁੰਦੀ, ਲੱਤ ਦੇ ਵਿੱਚ ਪੀੜ ਬਹੁਤ ਜ਼ਿਆਦਾ ਹੁੰਦੀ ਹੈ, ਤੇ ਇਸੇ ਪ੍ਰਕਾਰ ਵੱਡਾ ਦੁੱਖ ਜਿਹੜਾ ਘਰ ਦੇ ਵਿੱਚ ਬੈਠੇ ਮਹਿਸੂਸ ਕਰ ਰਹੇ ਹਨ।
ਹਰਖ ਨਾ ਸ਼ੋਕ ਨਾ ਰਹੇ ਸਮਾਨ,
ਪਰ ਇੱਧਰ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੂੰ ਕੋਈ ਖੁਸ਼ੀ ਨਹੀਂ, ਜਿਨ੍ਹਾਂ ਨੂੰ ਕੋਈ ਗਮੀ ਨਹੀਂ, ਜਿਹੜੀ ਬਿਰਤੀ ਹੈ ਪਰਮੇਸ਼ਰ ਦੇ ਵਿੱਚ ਲੱਗੀ ਹੈ, ਇੱਕ ਸਮਾਨ ਰਹਿੰਦੇ ਹਨ।
ਸ੍ਰੀ ਸਤਿਗੁਰ ਔਰ ਸ਼ਿਮਾ ਨਿਧਾਨ,
ਇਸੇ ਪ੍ਰਕਾਰ ਜੋ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨਾ ਗੁਰਮੁਖੋ, ਇਹ ਤੇ ਐਸੇ ਖਜ਼ਾਨੇ ਨੇ ਗੁਰੂ ਮਹਾਰਾਜ ਸਾਹਿਬ ਜੀ, ਸ਼ਿਮਾ ਦਾ ਖਜ਼ਾਨੇ, ਭਾਵ ਹਰ ਕਿਸੇ ਨੂੰ ਮਾਫ ਕਰਨ ਵਾਲੇ। ਜੇ ਕਿਸੇ ਦੇ ਪਾਸੋਂ ਕੋਈ ਗਲਤੀ ਹੋ ਜਾਂਦੀ ਹੈ, ਗੁਰੂ ਪਾਤਸ਼ਾਹ ਮਹਾਰਾਜ ਜੀ ਉਸ ਨੂੰ ਮਾਫ ਕਰ ਦਿੰਦੇ ਨੇ, ਪਰ ਮਾੜੇ ਭਾਗ ਕਿਹਦੇ? ਬਾਬਾ ਦਾਤੂ ਜੀ ਦੇ, ਜਿਨ੍ਹਾਂ ਨੇ ਆਣ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਮਾਫੀ ਨਹੀਂ ਮੰਗੀ ਹੈ।
ਬੁਰਾ ਭਲਾ ਬੁਰਾ ਕਿਸੂ ਨਾ ਬਖਾਨੇ,
ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕਦੇ ਵੀ ਕਿਸੇ ਦੇ ਤਾਈ ਕੋਈ ਬੁਰਾ ਨਹੀਂ ਕਿਹਾ, ਕਿਸੇ ਨੂੰ ਭਲਾ ਨਹੀਂ ਕਿਹਾ, ਕਦੀ ਕਿਸੇ ਤਾਈ ਕੋਈ ਮਾੜਾ ਵਚਨ ਨਹੀਂ ਕੀਤਾ ਹੈ।
ਪਰ ਦਇਆ ਦ੍ਰਿਸ਼ਟ ਕੂਟਨ ਹੈ,
ਹਰ ਇੱਕ ਜੀਵ, ਹਰ ਇੱਕ ਮਨੁੱਖ ਦੇ ਉੱਤੇ ਦਇਆ ਦ੍ਰਿਸ਼ਟੀ ਕਰਦੇ ਹਨ।
ਭਾਈ ਬੁੱਢੀ ਕਰ ਜੋਰ,
ਉਸ ਵੇਲੇ ਗੁਰਮੁਖੋ ਬਾਬਾ ਬੁੱਢਾ ਜੀ ਨੇ ਫੇਰ ਜਿਸ ਤਰ੍ਹਾਂ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਹੱਥ ਜੋੜੇ ਹਨ,
ਵਿਦਾ ਹੋਏ ਗਮ ਨੂੰ ਗ੍ਰਹਿ ਹੋਰੇ,
ਗੁਰੂ ਸਾਹਿਬ ਅੱਗੇ ਹੱਥ ਜੋੜ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਜਾਣਾ, ਮੈਨੂੰ ਆਗਿਆ ਬਖਸ਼ੋ, ਤੇ ਉਸ ਵੇਲੇ ਗੁਰੂ ਸਾਹਿਬ ਤੋਂ ਆਗਿਆ ਲੈ ਕਰਕੇ ਆਪਣੇ ਘਰ ਨੂੰ ਚਲੇ ਗਏ ਨੇ।
ਗਿਆਨਵਾਨ ਗੁਰ ਧਿਆਨ ਸੁਦੀਵਾ,
ਜਿਹੜੇ ਬਾਬਾ ਬੁੱਢਾ ਜੀ ਦੇ ਹਿਰਦੇ ਦੇ ਵਿੱਚ ਗੁਰਮੁਖੋ ਹਮੇਸ਼ਾ ਹੀ ਸ੍ਰੇਸ਼ਟ ਗਿਆਨ ਹੈ, ਤੇ ਹਮੇਸ਼ਾ ਜਿਹੜਾ ਧਿਆਨ ਹੈ ਨਾ ਪਰਮੇਸ਼ਰ ਦੇ ਵਿੱਚ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲਗਾ ਕਰਕੇ ਰੱਖਦੇ ਹਨ।
ਸਭ ਤੇ ਊਚ ਆਦਿਕ ਮਨ ਨੀਵਾ,
ਤੇ ਗੁਰਮੁਖੋ ਸਾਰਿਆਂ ਤੋਂ ਉੱਚੇ ਨੇ ਬਾਬਾ ਬੁੱਢਾ ਜੀ, ਪਰ ਸਾਰਿਆਂ ਤੋਂ ਜਿਹੜਾ ਮਨ ਹੈ ਨਾ ਆਪਣਾ ਨੀਵਾਂ ਰੱਖਿਆ ਹੈ।
ਪਾਰੂ ਜੁਲਕਾ ਡੱਲੇ ਮਾਹੇ,
ਇਸੇ ਪ੍ਰਕਾਰ ਹੀ ਜੋ ਡੱਲਾ ਨਗਰ ਹੈ ਉਥੋਂ ਦੇ ਗੁਰਸਿੱਖ ਜੋ ਭਾਈ ਪਾਰੂ ਜੁਲਕਾ ਜੀ ਹਨ,
ਪਰਮੇਸ਼ਵਰ ਤੋਂ ਪ੍ਰੇਮ ਉਵਾਹੇ,
ਗੁਰਮੁਖੋ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਵਰ ਪਰਮੇਸ਼ਰ ਦੇ ਪ੍ਰਤੀ ਪ੍ਰੇਮ ਬਹੁਤ ਜ਼ਿਆਦਾ ਹੈ।
ਸਤਿਗੁਰੂ ਕੀ ਮਹਿਮਾ ਕੋ ਜਾਨ ਹੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਮਹਿਮਾ ਹੈ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਮਹਿਮਾ ਨੂੰ ਬਹੁਤ ਜ਼ਿਆਦਾ ਗੁਰਮੁਖੋ ਜਾਣਦੇ ਹਨ।
ਗੁਰਬਾਣੀ ਸੋ ਵਿਚਾਰਨ ਠਾਨ ਹੈ,
ਸਤਿਗੁਰਾਂ ਦੀ ਜਿਹੜੀ ਗੁਰਬਾਣੀ ਉਸ ਨੂੰ ਪੜ੍ਹਦੇ ਨੇ, ਪੜ੍ਹ ਕਰਕੇ ਫਿਰ ਉਸ ਗੁਰਬਾਣੀ ਨੂੰ ਵਿਚਾਰਦੇ ਨੇ। ਇਸ ਪ੍ਰਕਾਰ ਜਿਨ੍ਹਾਂ ਨੇ ਆਪਣਾ ਜੀਵਨ ਬਣਾਇਆ ਹੈ।
ਦਰਸ਼ਨ ਕੀ ਮਨ ਪਿਆਸ ਕੰਢੇਰੇ,
ਜਿਨ੍ਹਾਂ ਦੇ ਹਿਰਦੇ ਦੇ ਵਿੱਚ ਪਿਆਸ ਲੱਗੀ ਹੈ ਕਿਹਨਾਂ ਦੀ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੀ, ਕਿ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਕਰ ਲਵਾਂ, ਇਸ ਕਰਕੇ ਬਹੁਤੀ ਪਿਆਸ ਲੱਗੀ ਹੈ।
ਸਤਿਗੁਰ ਆਯੂ ਇੱਕ ਬੇਰੇ,
ਉਸੇ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਜਦੋਂ ਪਿਆਸ ਲੱਗੀ, ਫਿਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਇੱਕ ਵਾਰ ਗੋਇੰਦਵਾਲ ਨਗਰ ਵਿਖੇ ਜਦੋਂ ਪਹੁੰਚੇ ਹਨ।
ਨਮਸਕਾਰ ਕਰ ਬੈਠੇ ਪਾਸ,
ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਰਮੁਖੋ ਚਰਨਾਂ ਤੇ ਆਣ ਕਰਕੇ ਭਾਈ ਪਾਰੋ ਜੁਲਕਾ ਜੀ ਨੇ ਜਦੋਂ ਨਮਸਕਾਰ ਕੀਤੀ ਤੇ ਕੋਲ ਬੈਠ ਗਏ ਨੇ।
ਮਨ ਮੈਂ ਦੀਰਘ ਪ੍ਰੇਮ ਪ੍ਰਕਾਸ਼,
ਸਤਿਗੁਰਾਂ ਦੇ ਗੁਰਮੁਖੋ ਪ੍ਰਤੀ ਮਨ ਦੇ ਵਿੱਚ ਜਿਨ੍ਹਾਂ ਦਾ ਬਹੁਤਾ ਜ਼ਿਆਦਾ ਪ੍ਰੇਮ ਪੈਦਾ ਹੋਇਆ ਹੈ।
ਅੰਤਰ ਜਾਮੀ ਗੁਰ ਨੇ ਜਾਣਦਾ,
ਸਤਿਗੁਰਾਂ ਨੇ ਭਾਈ ਪਾਰੋ ਜੁਲਕੇ ਦੇ ਹਿਰਦੇ ਦੇ ਵਿੱਚ ਜੋ ਪ੍ਰੇਮ ਜਾਣ ਕਰਕੇ ਤੇ ਗੁਰੂ ਸਾਹਿਬ ਜੀ ਨੇ ਫਿਰ ਇਸ ਪ੍ਰਕਾਰ ਵਚਨ ਕੀਤੇ ਹਨ।
ਪਰਮ ਹੰਸੂ ਤਿਸ ਨਾਮ ਵਖਾਨਾ,
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਸਮੇਂ ਭਾਈ ਪਾਰੋ ਜੁਲਕਾ ਜੀ ਨੂੰ ਇੱਕ ਪਦਵੀ ਦਿੱਤੀ। ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਸਿੱਖਾ ਤੂੰ ਪਰਮ ਹੰਸ ਦੀ ਨਿਆਈ ਹੈ,
ਪੂਰਨ ਗਿਆਨ ਹਿਰਦੇ ਹੋਏ ਆਵਾ।
ਜਦੋਂ ਇਸ ਪ੍ਰਕਾਰ ਸਤਿਗੁਰਾਂ ਨੇ ਵਚਨ ਕੀਤਾ ਤੇ ਉਸੇ ਵੇਲੇ ਜਿਹੜਾ ਪੂਰਨ ਸ੍ਰੇਸ਼ਟ ਗਿਆਨ ਹੈ ਨਾ, ਬ੍ਰਹਮ ਗਿਆਨ ਗੁਰਮੁਖ, ਉਸੇ ਵੇਲੇ ਭਾਈ ਪਾਰੋ ਜੁਲਕਾ ਜੀ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਹੈ।
ਏਕ ਰੂਪ ਸਭ ਜਗ ਦ੍ਰਿਸ਼ਟਾਵਾ,
ਜਿੰਨਾ ਵੀ ਜਗਤ ਹੈ ਨਾ, ਸਾਰਾ ਜਗਤ ਜਿਹੜਾ, ਸਾਰੇ ਜਗਤ ਨੂੰ ਇੱਕ ਰੂਪ ਦੇਖਣ ਲੱਗ ਪਏ ਨੇ। ਸਾਰੇ ਜਗਤ ਦੇ ਵਿੱਚ ਪਰਮੇਸ਼ਰ ਦੀ ਜੋਤ ਦਿਸਣ ਲੱਗ ਪਈ ਹੈ।
ਪਰਮਹੰਸ ਸਤਿਗੁਰ ਕੇ ਕਹੇ,
ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਪਰਮਹੰਸ ਨਾਮ ਇਹਨਾਂ ਦਾ ਲਿਆ ਤੇ ਇਸ ਇਹਨਾਂ ਹੀ ਕਹਿਣ ਦੇ ਨਾਲ ਬ੍ਰਹਮ ਗਿਆਨਤਾ ਦੀ ਪ੍ਰਾਪਤੀ ਹੋ ਗਈ। ਸਾਰੇ ਬੰਨੇ ਪਰਮੇਸ਼ਰ ਦੀ ਜੋਤ ਦਿਸ ਰਹੀ ਹੈ।
ਬ੍ਰਹਮ ਸਰੂਪ ਆਪਣ ਸੁਖ ਲਹੇ,
ਬ੍ਰਹਮ ਸਰੂਪ ਪ੍ਰਾਪਤ ਕਰਕੇ, ਬ੍ਰਹਮ ਦਾ ਸਰੂਪ ਜਾਣ ਕਰਕੇ, ਨਿਜ ਸਰੂਪ ਨੂੰ ਜਾਣ ਕਰਕੇ ਅਨੇਕਾਂ ਵੱਡਾ ਜਿਹੜਾ ਸੁਖ ਪ੍ਰਾਪਤ ਕਰ ਲਿਆ ਹੈ।
ਯੋਗ ਵਿਰਾਗ ਭਗਤ ਵਿਗਿਆਨ
ਕੀ ਪ੍ਰਾਪਤ ਕੀਤਾ ਗੁਰਮੁਖੋ, ਯੋਗ ਦੇ ਵਿੱਚ ਵੀ ਪੂਰਨ ਹੋ ਗਏ, ਵਿਰਾਗ ਦੇ ਵਿੱਚ ਵੀ ਪੂਰਨ ਹੋ ਗਏ, ਭਗਤੀ ਵੀ ਪੂਰਨ ਹੋ ਗਈ ਤੇ ਗਿਆਨ ਵੀ ਸ੍ਰੇਸ਼ਟ ਪ੍ਰਾਪਤ ਹੋਇਆ ਹੈ।
ਪੂਰਨ ਹੋਏ ਜਿਸ ਕੇ ਆਨ,
ਤੇ ਗੁਰਮੁਖੋ ਕਿਹਨਾਂ ਨੂੰ ਪ੍ਰਾਪਤ ਹੁੰਦਾ, ਜਿਨ੍ਹਾਂ ਦੇ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਮੱਥੇ ਦੇ ਭਾਗ ਸ੍ਰੇਸ਼ਟ ਹਨ, ਉਹਨਾਂ ਨੂੰ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਗੁਰਮੁਖੋ ਪੂਰਨ ਗਿਆਨ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਭਗਤੀ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਵੈਰਾਗ ਹੈ, ਜਿਹੜੇ ਗੁਰਮੁਖ ਪਿਆਰਿਓ ਸਤਿਗੁਰਾਂ ਨਾਲ ਪ੍ਰੇਮ ਕਰਦੇ ਨੇ, ਉਹ ਅਸੀਂ ਸਾਰੀਆਂ ਵਸਤੂਆਂ ਪ੍ਰਾਪਤ ਕਰ ਲੈਂਦੇ ਹਨ।
ਨਿਤ ਸਿੱਧ ਰਿਧ ਗੁਰ ਤੇ ਪਾਏ,
ਸਿੱਧੀਆਂ ਸਿੱਧੀਆਂ ਨਿਧੀਆਂ ਕੀ ਹਨ, ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਵਚਨ ਕੀਤਾ ਤੇ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕਰ ਲਈਆਂ ਨੇ।
ਆਪ ਤੇ ਸਤਿਗੁਰੂ ਸ਼ਰਨ ਆਏ,
ਜਦੋਂ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਸ਼ਰਨ ਵਿੱਚ ਕੋਈ ਆਉਂਦਾ, ਗੁਰਮੁਖੋ ਸ਼ਰਧਾ ਭਾਵਨਾ ਦੇ ਨਾਲ ਉਹਨੂੰ ਬੇਅੰਤ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ। ਇਸੇ ਤਰੀਕੇ ਦੇ ਨਾਲ ਹੀ ਭਾਈ ਪਾਰੋ ਜੁਲਕਾ ਜੀ ਨੇ ਵੀ ਗੁਰਮੁਖੋ ਸਤਿਗੁਰਾਂ ਦੀ ਸ਼ਰਨ ਵਿੱਚ ਆਉਣ ਦੇ ਨਾਲ ਸਤਿਗੁਰਾਂ ਦੇ ਪਾਸੋਂ ਸਭ ਕੁਝ ਪ੍ਰਾਪਤ ਕਰ ਲਿਆ ਹੈ।
ਆਚਾਰ ਕਰ ਤੂ ਵਿਵਹਾਰ,
ਗੁਰਮੁਖੋ ਜਿਹੜੇ ਵਿਵਹਾਰ ਹਨ ਕੁੱਲ ਦੇ ਅਨੁਸਾਰ ਉਹ ਸਾਰੇ ਕਰ ਰਹੇ ਹਨ।
ਔਰ ਮੈਂ ਗੁਰ ਚਰਨਨ ਕੋ ਉਤਾਰ,
ਪਰ ਜਿਹੜੇ ਹਿਰਦਾ ਹੈ ਨਾ, ਹਿਰਦੇ ਦੇ ਵਿੱਚ ਪਰ ਇੱਕ ਹੀ ਚੀਜ਼ ਧਾਰਨ ਕਰਕੇ ਰੱਖੀ ਹੈ, ਕਿਹੜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰੇਮ ਨੂੰ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖਿਆ ਹੈ।
ਯੋਗ ਭੋਗ ਦੋਨੋਂ ਕੋ ਪਾਏ,
ਯੋਗ ਭੋਗ ਆਦਿਕ ਸਭ ਕੁਛ ਹੀ ਜਿਸ ਤਰੀਕੇ ਦੇ ਨਾਲ ਭਾਈ ਜਾ ਪਾਰੋ ਜੁਲਕਾ ਜੀ ਨੇ ਸਤਿਗੁਰਾਂ ਦੀ ਰਹਿਮਤ ਦੇ ਨਾਲ ਪ੍ਰਾਪਤ ਕਰ ਲਿਆ ਹੈ।
ਰਹਿ ਅਲੇਪ ਕਮਲ ਜਲ ਪਾਏ,
ਜਗਤ ਦੇ ਵਿੱਚ ਰਹਿੰਦੇ ਨੇ ਨਿਰਲੇਪ, ਜਿਸ ਤਰੀਕੇ ਦੇ ਨਾਲ ਕਮਲ ਹੈ ਨਾ ਗੁਰਮੁਖੋ, ਕਮਲ ਪਾਣੀ ਦੇ ਵਿੱਚ ਨਿਰਲੇਪ ਹੁੰਦਾ ਹੈ, ਤੇ ਇਸੇ ਤਰੀਕੇ ਦੇ ਨਾਲ ਭਾਈ ਪਾਰੋ ਜੁਲਕਾ ਵੀ ਇਸ ਜਗਤ ਦੇ ਵਿੱਚ ਨਿਰਲੇਪ ਰਹਿ ਰਹੇ ਨੇ। ਸਤਿਗੁਰਾਂ ਦੇ ਉੱਤੇ ਸ਼ਰਧਾ ਭਾਵਨਾ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ।
ਦੋਏ ਦਿਨ ਘਰ ਪੁਨ ਸਤਿਗੁਰ ਪਾਸ,
ਚਲੇ ਜਾਂਦੇ ਨੇ, ਦੋ ਤਿੰਨ ਦਿਨ ਘਰੇ ਰਹਿੰਦੇ ਨੇ, ਫਿਰ ਆਣ ਕਰਕੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਰਹਿੰਦੇ ਨੇ, ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਹਨ।
ਆਵੇ ਰਹੇ ਦਰਸ ਕੀ ਪਿਆਸ,
ਜਿਨ੍ਹਾਂ ਦੇ ਹਿਰਦੇ ਵਿੱਚ ਗੁਰਾਂ ਦੇ ਦਰਸ਼ਨਾਂ ਦੀ ਬਹੁਤਾ ਜ਼ਿਆਦਾ ਪਿਆਸਾ ਹੈ, ਆਉਂਦੇ ਹਨ, ਚਲੇ ਜਾਂਦੇ ਨੇ, ਫਿਰ ਆਉਂਦੇ ਨੇ, ਸਤਿਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ।
ਇੱਕ ਦਿਨ ਚੜ੍ਹਿਓ ਤੁਰੰਗ ਆਵੇ,
ਭਾਈ ਪਾਰੋ ਜੁਲਕਾ ਜੀ ਗੁਰਮੁਖੋ, ਗੁਰਸਿੱਖ ਸਤਿਗੁਰਾਂ ਦਾ ਪਿਆਰਾ ਇੱਕ ਦਿਨ ਜਦੋਂ ਆਪਣੇ ਨਗਰ ਤੋਂ ਚੱਲਦਾ ਹੋਇਆ ਘੋੜੇ ਘੋੜੀ ਦੇ ਉੱਤੇ ਜਿਸ ਤਰੀਕੇ ਦੇ ਨਾਲ ਆ ਰਿਹਾ ਸੀ,
ਨਹੀਂ ਅਵਨੀ ਪਰ ਪਾਏ ਟਿਕਾਵੇ,
ਵੇਖੋ ਹੁਣ ਛੇਤੀ ਦੇ ਨਾਲ ਆਉਣਾ ਹੈ ਨਾ, ਘੋੜੇ ਤੇ ਆ ਰਿਹਾ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ। ਪਰ ਜਿਹੜੇ ਘੋੜੇ ਦੇ ਪੈਰ ਹਨ ਨਾ, ਪੈਰ ਉਹ ਧਰਤੀ ਤੇ ਨੀ ਲੱਗ ਰਹੇ। ਜਿਸ ਤਰ੍ਹਾਂ ਪੰਛੀ ਉੱਡਦਾ ਹੈ ਨਾ, ਇਸ ਤਰੀਕੇ ਦੇ ਨਾਲ ਘੋੜਾ ਉੱਡਿਆ ਆ ਰਿਹਾ ਹੈ।
ਗਤ ਬਿਹੰਗ ਕੀ ਬੜਵਾ ਚੱਲ ਹੈ,
ਗੁਰਮੁਖੋ ਇਹ ਘੋੜੀ ਕਿਵੇਂ ਚੱਲ ਰਹੀ ਹੈ, ਜਿਸ ਤਰੀਕੇ ਦੇ ਨਾਲ ਬੜਵਾ ਘੋੜੀ ਕਿਵੇਂ ਚੱਲ ਰਹੀ ਹੈ, ਜਿਸ ਤਰ੍ਹਾਂ ਪੰਛੀ ਚੱਲਦਾ ਹੈ, ਪੰਛੀ ਉੱਡਦਾ ਨਾ ਖੰਭਾਂ ਦੇ ਨਾਲ ਆਕਾਸ਼ ਦੇ ਵਿੱਚ, ਇਸੇ ਤਰੀਕੇ ਦੇ ਨਾਲ ਘੋੜੀ ਉੱਡੀ ਆ ਰਹੀ ਹੈ ਤੇ ਉੱਤੇ ਗੁਰਸਿੱਖ ਸਤਿਗੁਰਾਂ ਦਾ ਵਿਰਾਜਿਆ ਹੋਇਆ ਹੈ।
ਕਰਾਮਾਤ ਕੀ ਸਹਿਤੂ ਵਿਸਾਲ ਹੈ,
ਕਿਉਂਕਿ ਭਾਈ ਪਾਰੋ ਜੁਲਕਾ ਜੀ ਬ੍ਰਹਮ ਗਿਆਨ ਤਾਂ ਪ੍ਰਾਪਤ ਕਰ ਲਈ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ, ਬਖਸ਼ਾ ਪ੍ਰਾਪਤ ਕਰ ਲਈਆਂ ਤੇ ਬੇਅੰਤ ਕਰਾਮਾਤਾਂ ਕੋਲ ਹਨ।
ਦਿੱਲੀ ਤੇ ਨਵਾਬ ਮਗ ਜਾਏ,
ਇਧਰੋਂ ਭਾਈ ਸਾਹਿਬ ਜਿਸ ਤਰੀਕੇ ਦੇ ਨਾਲ ਗੁਰਸਿੱਖ ਆ ਰਿਹਾ ਘੋੜੀ ਦੇ ਉੱਤੇ ਤੇ ਗੁਰਮੁਖੋ ਉਧਰੋਂ ਦਿੱਲੀ ਦਾ ਜਿਹੜਾ ਨਵਾਬ ਸੀ ਉਹ ਵੀ ਰਸਤੇ ਦੇ ਵਿੱਚ ਆ ਰਿਹਾ ਹੈ।
ਰਾਜਪਾਲ ਉਤੋਂ ਜੰਮੂ ਸਮੁਦਾਇ,
ਭਾਵ ਜਿਸ ਤਰੀਕੇ ਦੇ ਨਾਲ ਹੁਣ ਜਿਹੜਾ ਦਿੱਲੀ ਦਾ ਨਵਾਬ ਸੀਗਾ ਇਹਦੇ ਨਾਲ ਹਾਥੀ ਘੋੜੇ ਆਦਿਕ ਤੇ ਬਹੁਤੀ ਜ਼ਿਆਦਾ ਸੈਨਾ ਤੇ ਆਪਕ ਹਾਥੀ ਦੇ ਉੱਤੇ ਸਵਾਰ ਹੋ ਕਰਕੇ ਚੱਲ ਰਿਹਾ ਹੈ।
ਅਵਲੋਕਿਓ ਤਨ ਭਾਈ ਪਾਰੋ,
ਗੁਰਮੁਖ ਜਦੋਂ ਭਾਈ ਪਾਰੋ ਜੀ ਨੂੰ ਦੇਖਣਾ ਕੀਤਾ, ਇਸ ਨਵਾਬ ਨੇ ਜਦੋਂ ਵੇਖਿਆ ਕਿ ਘੋੜੀ ਜਿਸ ਤਰ੍ਹਾਂ ਜੋ ਕਿ ਆਕਾਸ਼ ਦੇ ਵਿੱਚ ਉੱਡੀ ਆ ਰਹੀ ਹੈ,
ਮਹਾ ਅਚਰਜ ਹਿਰਦੇ ਮੈਂ ਤਾਰੋ,
ਤੇ ਬੜਾ ਅਸ਼ਚਰਜ ਜਿਹੜਾ ਨਾ ਕੌਤਕ ਦੇਖ ਕਰਕੇ ਤੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਹੈ।
ਜਿਗਰ ਜਾਏ ਪਾ ਖਰੂ ਅਗਾਓ,
ਤੇ ਛੇਤੀ ਦੇ ਨਾਲ ਆਪਣੇ ਹਾਥੀ ਨੂੰ ਛੱਡ ਕਰਕੇ ਤੇ ਉਹ ਥੱਲੇ ਉਤਰਿਆ ਤੇ ਥੱਲੇ ਉਤਰ ਕਰਕੇ ਜਿੱਧਰ ਦੀ ਭਾਈ ਸਾਹਿਬ ਨੇ ਲੰਘਣਾ ਸੀਗਾ, ਗੁਰਸਿੱਖ ਨੇ ਲੰਘਣਾ, ਗੁਰਮੁਖ ਉਧਰ ਅੱਗੇ ਰਸਤੇ ਦੇ ਵਿੱਚ ਅੱਗੇ ਆ ਕਰਕੇ ਖਲੋ ਗਿਆ ਹੈ।
ਦਰਸ਼ਨ ਕੂਤ ਹਰ ਕਹਿ ਚਿੱਤ ਚਾਓ,
ਭਾਵ ਕਿਉਂ ਖਲੋਤਾ, ਚਿੱਤ ਦੇ ਵਿੱਚ ਚਾਹ ਪ੍ਰਗਟ ਹੋਇਆ ਕਿ ਇਹ ਐਸਾ ਕਰਾਮਾਤਾਂ ਵਾਲੇ ਜੋ ਕਿ ਆ ਰਹੇ ਹਨ ਤੇ ਇਹਨਾਂ ਦੇ ਕਿਉਂ ਨਾ ਜਾ ਕਰਕੇ ਅੱਗੇ ਹੋ ਕਰਕੇ ਦਰਸ਼ਨ ਕਰਨਾ ਕਰਾਂ।
ਗਜ ਗਜ ਕੂ ਪਾਇਨ ਪਰ
ਗੁਰਮੁਖ ਉਸੇ ਵੇਲੇ ਆਪਣੇ ਜਿਸ ਤਰੀਕੇ ਦੇ ਨਾਲ ਹਾਥੀ ਨੂੰ ਛੱਡ ਕਰਕੇ ਤੇ ਜੋ ਧਰਤੀ ਦੇ ਉੱਤੇ ਆਇਆ ਹੈ,
ਮਾਰੂ ਕਿਰਪਾ ਦ੍ਰਿਸ਼ਟੀ ਨਿਹਾਰਿਓ,
ਉਸ ਵੇਲੇ ਜਦੋਂ ਸਾਹਮਣੇ ਖਲੋਤਾ ਸੀਗਾ ਤੇ ਭਾਈ ਪਾਰੋ ਜੀ ਨੇ ਜਿਸ ਸਮੇਂ ਇਸ ਨੂੰ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਖਿਆ ਹੈ,
ਮਦ ਗੁਰੇ ਦਾ ਤੇ ਪ੍ਰੇਮ ਪ੍ਰਕਾਸ਼,
ਜਿਸ ਦੇ ਹਿਰਦੇ ਦੇ ਵਿੱਚ ਕੀ ਵੇਖਿਆ ਭਾਈ ਪਾਰੋ ਜੀ ਨੇ ਕਿ ਬਹੁਤਾ ਜ਼ਿਆਦਾ ਪ੍ਰੇਮ ਜਾਗਿਆ ਹੈ।
ਮਨ ਤੇ ਪਹਿਓ ਵਿਕਾਰ ਵਿਨਾਸ਼ਾ,
ਗੁਰਮੁਖ ਪਿਆਰਿਓ ਜਦੋਂ ਭਾਈ ਪਾਰੋ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਤੇ ਇਹਦਾ ਮਨ ਜਿਹੜਾ ਵਿਕਾਰਾਂ ਤੋਂ ਨਾਸ ਕਰ ਦਿੱਤਾ, ਵਿਕਾਰ ਦੂਰ ਕਰ ਦਿੱਤੇ ਹਨ।
ਹੱਥ ਜੋੜ ਕੇ ਤਾਂ ਹੀ ਉਚਾਰਾ,
ਹੱਥ ਜੋੜ ਕਰਕੇ ਗੁਰਸਿੱਖ ਦੇ ਤਾਂ ਹੀ ਇਸ ਪ੍ਰਕਾਰ ਨਵਾਬ ਕਹਿਣ ਲੱਗਾ ਹੈ,
ਓ ਬਲੀ ਕਿਆ ਨਾਮ ਤੁਮਾਰਾ,
ਹੇ ਬਲੀ, ਹੇ ਪੀਰ ਜੀ, ਆਪ ਜੀ ਦਾ ਨਾਮ ਕੀ ਹੈ, ਆਪ ਜੀ ਕਿਰਪਾ ਕਰਕੇ ਮੈਨੂੰ ਆਪਣਾ ਨਾਮ ਦੱਸਣਾ ਕਰੋ,
ਕਿਥੋਂ ਜਾ ਤੂੰ ਕਹਾਂ ਤੇ ਆਏ,
ਤੇ ਕਿਰਪਾ ਕਰੋ ਮੇਰੇ ਤਾਂ ਇਹ ਦੱਸੋ ਕਿ ਆਪ ਜੀ ਕਿਧਰੋਂ ਆਏ ਹੋ ਤੇ ਆਪ ਜੀ ਜਾਣਾ ਕਿੱਧਰ ਚਾਹੁੰਦੇ ਹੋ ਤੇ ਆਪ ਜੀ ਕਿਸ ਤਰੀਕੇ ਦੇ ਨਾਲ ਜਾਂਦੇ ਹੋ।
ਆਦਮ ਕੀਜੈ ਬੜਾ ਖੁਦਾਏ,
ਮੈਂ ਆਪ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਆਪ ਜੀ ਕਿਰਪਾ ਕਰਕੇ ਖੁਦਾ ਵਾਸਤੇ ਮੈਨੂੰ ਆਪਣਾ ਖਾਦਮ, ਮੈਨੂੰ ਆਪਣਾ ਸੇਵਕ ਬਣਾ ਲੈਣਾ ਕਰੋ, ਭਾਵ ਮੇਰੇ ਤੇ ਬਖਸ਼ਿਸ਼ ਕਰ ਦੇਣਾ ਕਰੋ।
ਬਾਰੋ ਨਾਮ ਹਮਾਰੂ ਹੈ,
ਉਸ ਵੇਲੇ ਦੀਆਂ ਬੇਨਤੀਆਂ ਨੂੰ ਸੁਣ ਕਰਕੇ ਤੇ ਗੁਰਮੁਖੋ ਭਾਈ ਪਾਰੋ ਜੁਲਕਾ ਜੀ ਨੇ ਉਸ ਵੇਲੇ ਦੇ ਤਾਂ ਕਹਿਣਾ ਕੀਤਾ, ਕਹਿਣ ਲੱਗਾ ਭਾਈ ਜਾਨਾ ਕਰ, ਸਾਡਾ ਜਿਹੜਾ ਨਾਮ ਪਾਰੋ ਹੈ,
ਗੁਰਦਰਸ਼ਨ ਜਾਵ ਤੂੰ ਚਿਤ ਚਾਹੇ,
ਅਸੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਿੱਤ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਚਾਹਨਾ ਹੈ।
ਸੁਣ ਨਵਾਬ ਮਨ ਸਿਦਕ ਉਦਾਰ,
ਗੁਰਮੁਖ ਉਸ ਵੇਲੇ ਜਦੋਂ ਨਵਾਬ ਨੇ ਸੁਣਿਆ ਤੇ ਉਹਦੇ ਮਨ ਦੇ ਵਿੱਚ ਵੀ ਜਿਹੜਾ ਸਿਦਕ ਹੈ ਨਾ, ਬਹੁਤਾ ਜ਼ਿਆਦਾ ਸਿਦਕ ਵੱਜ ਗਿਆ ਹੈ।
ਪੂਜੋ ਕਿਹਾ ਪੀਰ ਤੁਮਾਰਾ,
ਕੁਛ ਨਾ ਕੀਤਾ ਉਸ ਵੇਲੇ, ਫਿਰ ਇਸ ਨੇ ਪੁੱਛਿਆ ਹੈ, ਕਹਿਣ ਲੱਗਾ ਇਹ ਨਵਾਬ ਭਾਈ ਪਾਰੋ ਜੁਲਕਾ ਜੀ ਦੇ ਤਾਈ ਕਿ ਜਿਨ੍ਹਾਂ ਸਤਿਗੁਰਾਂ ਦਾ ਤੁਸੀਂ ਦੱਸ ਰਹੇ ਹੋ, ਆਪ ਜੀ ਦੇ ਵੱਡੇ ਪੀਰ ਜਿਹੜੇ ਉਹ ਕਿਸ ਜਗ੍ਹਾ ਉੱਤੇ ਹਨ, ਕਿਰਪਾ ਕਰਕੇ ਦੱਸਣਾ ਕਰੋ।
ਅਮਕੂ ਸੰਗ ਲਿਹੂ ਦਰਸਾਵ,
ਆਪ ਜੀ ਕਿਰਪਾ ਕਰੋ ਸਾਨੂੰ ਨਾਲ ਲੈਣਾ ਕਰੋ ਤੇ ਨਾਲ ਲੈ ਕਰਕੇ ਉਹਨਾਂ ਦੇ ਦਰਸ਼ਨ ਕਰਾਉਣਾ ਕਰੋ।
ਧੰਨ ਗੁਰੂ ਜਿਸ ਪੈ ਤੁਮ ਜਾਵ,
ਅਸੀਂ ਜਾਣਦੇ ਹਾਂ ਕਿ ਧੰਨ ਹਨ ਗੁਰੂ ਵੱਡੇ ਨੇ ਸਾਰਿਆਂ ਤੋਂ ਜਿਨ੍ਹਾਂ ਦੇ ਪਾਸ ਆਪ ਜਾ ਰਹੇ ਹੋ।
ਪਾਰੋ ਕਹੋ ਸੰਗ ਜੋ ਲਸ਼ਕਰ,
ਉਸ ਵੇਲੇ ਭਾਈ ਪਾਰੋ ਜੀ ਨੇ ਕਹਿਣਾ ਕੀਤਾ ਇਸ ਨਵਾਬ ਦੇ ਤਾਈ, ਕਹਿਣ ਲੱਗੇ ਜੇ ਜਾਣਾ ਚਾਹੁੰਦਾ ਨਾ ਤੇ ਜਿਹੜੇ ਤੇਰੇ ਨਾਲ ਇਹ ਭਾਰੀ ਜਿਹੜਾ ਲਸ਼ਕਰ ਹੈ,
ਅਬਰ ਵਿਪੂਤ ਸਰਬ ਕੋ ਪਰ ਹਰ,
ਜਿੰਨਾ ਵੀ ਤੇਰਾ ਸਾਜੋ ਸਮਾਨ ਹੈ, ਤੇਰਾ ਲਸ਼ਕਰ ਹੈ, ਜੇ ਤੂੰ ਸਤਿਗੁਰਾਂ ਦੇ ਦਰਸ਼ਨ ਕਰਨੇ ਆ, ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਜਾਣਾ ਤੇ ਫਿਰ ਇਹ ਸਾਰੇ ਛੱਡਣੇ ਪੈਣੇ ਹਨ।
ਤਬ ਤੁਮ ਗਮ ਨੂੰ ਦਰਸ਼ਨ ਕਰੀਆ ਹੈ,
ਫੇਰ ਤੂੰ ਸਾਡੇ ਨਾਲ ਜਾ ਸਕਦਾ, ਫੇਰ ਜਾ ਕਰਕੇ ਸਤਿਗੁਰਾਂ ਦੇ ਦਰਸ਼ਨ ਕਰਨਾ ਕਰੇਗਾ।
ਸਤਿਗੁਰ ਪਰਸਨ ਕੋ ਫਲ ਧਰਿਆ ਹੈ,
ਫੇਰ ਜਿਹੜਾ ਸਤਿਗੁਰਾਂ ਦੇ ਚਰਨਾਂ ਨੂੰ ਪਰਸਣਾ ਹੈ ਨਾ, ਤੇ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਨੂੰ ਪਰਸ ਕਰਕੇ ਫਲ ਪ੍ਰਾਪਤ ਹੁੰਦਾ ਹੈ, ਜਿਹੜਾ ਜਿਸ ਤਰੀਕੇ ਦੇ ਨਾਲ ਭਲਾ ਹੁੰਦਾ ਉਹ ਫੇਰ ਤੈਨੂੰ ਪ੍ਰਾਪਤ ਹੋਵੇਗਾ।
ਪ੍ਰੇਮ ਨਵਾਬ ਕੀਨ ਤਿਸ ਕਾਲਾ,
ਗੁਰਮੁਖ ਉਸ ਵੇਲੇ ਇਸ ਨਵਾਬ ਨੇ ਜਿਹੜਾ ਸਤਿਗੁਰਾਂ ਦੇ ਪ੍ਰਤੀ ਜਿਹਦੇ ਹਿਰਦੇ ਦੇ ਵਿੱਚ ਬਹੁਤਾ ਜਿਆਦਾ ਪ੍ਰੇਮ ਜਾਗਿਆ ਤੇ ਬਹੁਤ ਜਿਆਦਾ ਉਤਸ਼ਾਹ ਪੈਦਾ ਹੋਇਆ ਹੈ,
ਉਸਕੋ ਸੌਂਪ ਸਮਾਜ ਵਿਸਾਲਾ,
ਇਸ ਨਵਾਬ ਨੇ ਛੇਤੀ ਦੇ ਨਾਲ ਆਪਣੇ ਸਪੁੱਤਰ ਨੂੰ ਜਿੰਨਾ ਵੀ ਸਾਜੋ ਸਮਾਨ ਸੀ ਨਾ ਸਾਰੇ ਦਾ ਸਾਰਾ ਸੌਂਪ ਦਿੱਤਾ ਹੈ।
ਕਿਸਮਤ ਪਾਤਸ਼ਾਹੀ ਕੀ ਕਰੋ,
ਉਸ ਵੇਲੇ ਸਾਰਾ ਆਪਣਾ ਲਸ਼ਕਰ ਜਿੰਨਾ ਹੈ ਸਭ ਕੁਛ ਉਹਨੂੰ ਸੌਂਪ ਕਰਕੇ ਤੇ ਹੁਕਮ ਕਰ ਦਿੱਤਾ ਕਿ ਜਿਹੜਾ ਪਾਤਸ਼ਾਹ ਜਿਹੜਾ ਰਾਜਾ ਹੈ ਨਾ ਤੂੰ ਉਹਦੀ ਸੇਵਾ ਕਰਨੀ ਹੈ।
ਅਮਰੂ ਖਿਆਲ ਨਹੀਂ ਔਰ ਤਰ,
ਹੁਣ ਆਪਦੇ ਹਿਰਦੇ ਦੇ ਵਿੱਚ ਕਦੇ ਵੀ ਜਿਹੜਾ ਸਾਡਾ ਖਿਆਲ ਨਹੀਂ ਲਿਆਉਣਾ ਕਿਉਂਕਿ ਅਸੀਂ ਇਸ ਗੁਰਸਿੱਖ ਦੇ ਨਾਲ ਚੱਲੇ ਹਾਂ।
ਉਤਕੋ ਸਭ ਵਿਧ ਤੈਨ ਸਮਝਾਇਓ,
ਉਸ ਵੇਲੇ ਆਪਣੇ ਸਪੁੱਤਰ ਨੂੰ ਸਾਰੀਆਂ ਵਿਧੀਆਂ ਦੇ ਨਾਲ ਚੰਗੇ ਤਰੀਕੇ ਦੇ ਨਾਲ ਇਸ ਨਵਾਬ ਨੇ ਸਮਝਾਇਆ ਹੈ।
ਪਾਰੂ ਸੰਗ ਆਪ ਚੱਲ ਆਇਓ,
ਉਸ ਵੇਲੇ ਭਾਈ ਪਾਰੂ ਜੁਲਕਾਈ ਦੇ ਨਾਲ ਗੁਰਮੁਖ ਆਪ ਚੱਲ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਪਾਸ ਪਹੁੰਚਿਆ ਹੈ।
ਸਤਿਗੁਰ ਕੋ ਬੰਦਨ ਕਰ ਬੈਸੇ,
ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਪਾਸ ਨਮਸਕਾਰ ਕੀਤੀ ਤੇ ਕੋਲ ਬੈਠ ਗਏ ਹਨ।
ਪ੍ਰਸੰਨ ਦੇਖ ਕਰ
ਕਰਕੇ ਉਸ ਵੇਲੇ ਇਹਨਾਂ ਦੇ ਵੱਲ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਬਹੁਤੇ ਜਿਆਦਾ ਪ੍ਰਸੰਨ ਹੋਏ ਨੇ।
ਵਾਰੂ ਧਨ ਧਨ ਉਪਕਾਰੇ,
ਸਤਿਗੁਰਾਂ ਨੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਗੁਰਮੁਖ ਬਚਨ ਉਚਾਰੇ। ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਭਾਈ ਪਾਰੋ ਤੂੰ ਧਨ ਹੈ, ਧਨ ਹੈ ਜੋ ਤੂੰ ਵੱਡਾ ਪਰਉਪਕਾਰੀ ਹੈ, ਅਨੇਕਾਂ ਜੀਵਾਂ ਤੇ ਪਰਉਪਕਾਰ ਕਰ ਰਿਹਾ ਹੈ।
ਪਰੂ ਆਪ ਅਪਰਨ ਦੇ ਤਾਰੇ,
ਆਪ ਤੇ ਤਰਨਾ ਹੈ ਤੂੰ, ਭਾਵ ਆਪ ਤੇ ਤਰ ਗਿਆ ਭਾਰ, ਤੂੰ ਤੇ ਹੋਰਨਾਂ ਨੂੰ ਵੀ ਤਾਰਨ ਵਾਲਾ ਬਣ ਗਿਆ ਸੀ, ਬਖਸ਼ਿਸ਼ ਤੇਰੇ ਉੱਤੇ ਆ, ਤੂੰ ਵੱਡਾ ਪਰਉਪਕਾਰ ਕਰ ਰਿਹਾ ਹੈ।
ਬੋਲਣ ਮਿਲਣ ਸੰਤ ਸੋਨਿਕਾ,
ਤੇ ਭਾਈ ਪਾਰੋ ਤੂੰ ਚੰਗਾ ਸੰਤ ਹੈ, ਮਹਾਨ ਵੱਡਾ ਸੰਤ ਹੈ, ਤੇਰਾ ਬੋਲਣਾ ਤੇ ਮਿਲਣਾ ਸਭ ਤੋਂ ਵਧੀਆ ਚੰਗਾ ਹੈ।
ਸਤ ਕਾਲ ਕੱਟ ਸੰਕਟ ਜੀ ਕਾ,
ਭਾਵ ਤੂੰ ਕੈਸਾ ਗੁਰਸਿੱਖ ਹੈ, ਛੇਤੀ ਦੇ ਨਾਲ ਹੀ ਜੀਵਾਂ ਦੇ ਸਾਰੇ ਸੰਕਟਾਂ ਨੂੰ ਕੱਟਣ ਵਾਲਾ ਹੈ।
ਪਾਰੋ ਨੇ ਸਭ ਕਹਿਊ ਪ੍ਰਸੰਗ,
ਗੁਰਮੁਖ ਉਸ ਵੇਲੇ ਭਾਈ ਪਾਰੋ ਨੇ ਸਾਰਾ ਜਿਹੜਾ ਪ੍ਰਸੰਗ ਸੀ ਨਾ ਇਸ ਪ੍ਰਕਾਰ ਫਿਰ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਦੱਸਣਾ ਕੀਤਾ ਹੈ।
ਜਿਸ ਪ੍ਰਕਾਰ ਆਨਿਓ ਸੂ ਸੰਗ,
ਜਿਸ ਪ੍ਰਕਾਰ ਜਿਹੜਾ ਨਵਾਬ ਹੈ ਰਸਤੇ ਦੇ ਵਿੱਚ ਭਾਈ ਪਾਰੋ ਜੀ ਨੂੰ ਮਿਲਿਆ ਤੇ ਵੇਖ ਕਰਕੇ ਤੇ ਭਾਈ ਪਾਰੋ ਜੀ ਨੂੰ ਤੇ ਉਸ ਸਮੇਂ ਨਾਲ ਲੈ ਕਰਕੇ ਆਏ ਹਨ।
ਸੁਣ ਸ੍ਰੀ ਅਮਰ ਕਰੀ ਤਬ ਕਰਨ,
ਗੁਰਮੁਖ ਉਸ ਵੇਲੇ ਜਦੋਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਪਾਰੋ ਜੀ ਤੋਂ ਸੁਣਿਆ ਤੇ ਉਸ ਵੇਲੇ ਸੁਣ ਕਰਕੇ ਸਤਿਗੁਰਾਂ ਨੇ ਬਹੁਤ ਜ਼ਿਆਦਾ ਇਸ ਨਵਾਬ ਦੇ ਉੱਤੇ ਕਿਰਪਾ ਕੀਤੀ ਹੈ।
ਤੁਸੀਂ ਕੋ ਜਨਮ ਰੂ ਮਰਨ,
ਤੇ ਉਸ ਵੇਲੇ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਗੁਰਮੁਖੋ ਇਸ ਦਾ ਜਿਹੜਾ ਜਨਮ ਤੇ ਮਰਮ ਜਿਹੜਾ ਨਾ ਉਹ ਕੱਟ ਦਿੱਤਾ ਹੈ।
ਸਤਿਗੁਰ ਕੀ ਔਰ ਪ੍ਰੀਤ ਪਰੇ ਹੈ,
ਜਿਸ ਦੇ ਹਿਰਦੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਤੀ ਬਹੁਤੀ ਜ਼ਿਆਦਾ ਜਿਹੜੀ ਗੁਰਮੁਖ ਪਿਆਰ ਉਹ ਪ੍ਰੀਤੀ ਹੈ ਨਾ ਉਹ ਪੈਦਾ ਹੋ ਗਈ ਹੈ।
ਮਨ ਵਿਕਾਰ ਕੀ ਪੀੜ ਹਰੇ ਹੈ,
ਜਿਹੜਾ ਮਨ ਜਿਹੜਾ ਵਿਕਾਰਾਂ ਦੇ ਸਹਿਤ ਬਹੁਤੀ ਜ਼ਿਆਦਾ ਪੀੜਾ ਮਹਿਸੂਸ ਕਰਦਾ ਸੀ ਉਹ ਸਾਰੀਆਂ ਪੀੜਾ ਜਿਹੜੀਆਂ ਨਾਸ ਕਰ ਦਿੱਤੀਆਂ ਹਨ।
ਨਿਹਾਲ ਨਵਾਬ ਕਨੇਰਾ,
ਗੁਰਮੁਖ ਉਸ ਵੇਲੇ ਜਿਹੜਾ ਨਵਾਬ ਹੈ ਬਹੁਤਾ ਜ਼ਿਆਦਾ ਨਿਹਾਲ ਹੋ ਗਿਆ ਹੈ।
ਕੀਤਕ ਦਿਨ ਗੁਰ ਨਿਕਟ ਬਸੇਰਾ,
ਸਤਿਗੁਰਾਂ ਦੀ ਸੇਵਾ ਕਰ ਰਿਹਾ ਨਿਹਾਲ ਹੋ ਗਿਆ, ਸਤਿਗੁਰਾਂ ਦੀਆਂ ਬਖਸ਼ਾਂ ਲੈ ਕਰਕੇ ਤੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਕਿੰਨੇ ਹੀ ਦਿਨ ਰਹਿ ਕਰਕੇ ਸਤਿਗੁਰਾਂ ਦੀ ਸੇਵਾ ਕੀਤੀ ਹੈ।
ਸੰਤ ਸੰਗ ਸਮ ਪਾਰਸ ਸੋਇਓ,
ਗੁਰਮੁਖੋ ਭਾਈ ਪਾਰੋ ਜੀ ਕੈਸੇ ਇਸ ਨਵਾਬ ਨੂੰ ਪ੍ਰਗਟ ਹੋਏ ਪ੍ਰਾਪਤ ਹੋਏ, ਜਿਸ ਤਰੀਕੇ ਦੇ ਨਾਲ ਗੁਰਮੁਖੋ ਪਾਰਸ ਲੋਹੇ ਨੂੰ ਪਿਲ ਜਾਵੇ ਨਾ ਤੇ ਗੁਰਮ ਜਿਸ ਤਰੀਕੇ ਦੇ ਨਾਲ ਲੋਹਾ ਜਿਹੜਾ ਪਾਰਸ ਦੇ ਨਾਲ ਲੱਗ ਜਾਵੇ ਤੇ ਉਹ ਸੋਨਾ ਬਣ ਜਾਂਦਾ ਹੈ, ਇਸੇ ਤਰੀਕੇ ਦੇ ਨਾਲ ਹੀ ਗੁਰਮੁਖੋ ਭਾਈ ਪਾਰੋ ਜੀ ਦੀ ਸੰਗਤ ਪ੍ਰਾਪਤ ਹੋਈ ਇਸ ਨਵਾਬ ਨੂੰ ਤੇ ਸੋਨੇ ਦੀ ਨਿਆਈ ਬਣ ਗਿਆ ਹੈ।
ਉਤੋ ਮਨੂਰ ਸੋ ਕੰਚਨ,
ਜਿਸ ਦਾ ਮਨ ਜਿਹੜਾ ਬਹੁਤਾ ਸੁੰਦਰ ਸੋਨੇ ਵਰਗਾ ਬਣ ਗਿਆ, ਵਿਸ਼ੇ ਵਿਕਾਰ ਸਾਰੇ ਨਾਸ ਹੋ ਗਏ ਹਨ।
ਪਰਮਾਨੰਦ ਪਾਏ ਕਰ ਭਲੋ,
ਪਰਮ ਆਨੰਦ ਹੈ ਨਾ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਸ੍ਰੇਸ਼ਟ ਆਨੰਦ ਗੁਰਮੁਖੋ ਭਲੇ ਤਰੀਕੇ ਦੇ ਨਾਲ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਇਸ ਨਵਾਬ ਨੇ ਪ੍ਰਾਪਤ ਕੀਤਾ ਹੈ।
ਵਿਦਾ ਹੋਏ ਪਾਰੂ ਸੰਗ ਚੱਲੋ,
ਤੇ ਵਿਦਾ ਹੋ ਕਰਕੇ ਫਿਰ ਸਤਿਗੁਰਾਂ ਤੋਂ ਬਖਸ਼ਾਂ ਲੈ ਕਰਕੇ ਗੁਰਮੁਖ ਇਸ ਨਵਾਬ ਨੇ ਤੇ ਭਾਈ ਪਾਰੋ ਜੀ ਨੇ ਸਤਿਗੁਰਾਂ ਦੇ ਦਰਸ਼ਨ ਕੀਤੇ, ਗੁਰੂ ਸਾਹਿਬ ਦੀਆਂ ਬਖਸ਼ਾਂ ਪ੍ਰਾਪਤ ਕੀਤੀਆਂ, ਫਿਰ ਇਹ ਨਵਾਬ ਵਾਪਸ ਗੁਰਮੁਖ ਪਿਆਰਿਓ ਭਾਈ ਪਾਰੋ ਜੀ ਦੇ ਨਾਲ ਹੀ ਚਲੇ ਗਿਆ ਹੈ। ਐਸੀਆਂ ਬਖਸ਼ਾਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਕੀਤੀਆਂ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਜੋ ਗੁਰਮੁਖੋ ਦੀਨ ਦੁਨੀਆਂ ਦੇ ਮਾਲਕ ਜੀਵਾਂ ਨੂੰ ਉਤਾਰ ਰਹੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਸਰਵਣ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਪਿਆਰੀ ਸੰਗਤ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣ ਯੋਗ ਹਨ, ਕਿਰਪਾ ਕਰਕੇ ਬਖਸ਼ ਲੈਣਾ। ਦਿਓ ਸੱਜਣ ਆਸਿਸੜੀਆਂ ਜੋ ਹੈ ਸਾਹਿਬ ਸਿਓ ਮੇਲ ਲੇਖਾ ਕਦਨ ਛੁੱਟੀਐ, ਕਿਨ ਕਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।